के दाते स्वामी बिनो सुनो एक दीना देहो दर्श नानक बलहारी जीड़ा बल बल खीना जीड़ा अगन बराबर तपै पीतल वगै काती पुराण वक नानक हुकम पछाण सुख होवै दिन राती सतनाम श्री वाहिगुरु जीओ सोरठ महला पंजवा अमरी गणत न गणिया काई अपना बिरद पछाण हाथ दे राखे कर अपने सदा सदा रंग मान साचा साहेब सद मेहरबान बंध पाया मेरे सतगुर पूरा होई सर्व कल्याण रहाओ जियो पाए पिंड जिन साजिया दिता पहनन खान अपने दास की आस पैज राखी नानक सद गुरबान जियो पाए पिंड जिन साजिया दिता पहनन खान अपने दास की आप पैज राखी नानक सद कुरबान वाहिगुरु जी का खालसा वाहिगुरु जी की फतेह।
कबीर सेवा को दोई पले एक संत है कराम राम जो दास अमृत को संत जी कह देना तमावतन सारा जपा सो संगत सेवा दाना राखे संत बाबा करम सिंह जी कोटि मदान वाला था कारण मिला खेड़ा से मतलब बाद वाला थी ना सो सुसंगत रहती है जो मन उन लोग वाला दिखता है सो सुसंगत संग ऐसे हरी लाख लगता है इस करते हैं सो ऐसे नाल जैसे उन्हें बिगड़ा था बीमियां जो है कि माया कच्चे देती है अखंड बाहरी सेवा देती है सो उन साल ज्यादा आई तन और प्रबंध के कुछ बनो चंद को संभाल किया जाता है ऐसे नाल जिन्हें बिगड़ा है बीबिया ने नगर की सेवा देती है और रास्ता लेकर सेवा देती है उन सारे का संभाल किया जाता है ਸੰਤ ਬਾਬਾ ਜੀ ਜੀਵਨ ਸਿੰਘ ਜੀ ਹੋਣੇ ਸੰਤ ਬਾਬਾ ਕਰਮ ਸਿੰਘ ਜੀ ਜੀਵਨ ਦੇ ਚਰਨਾਂ ਪਾਉਣਗੇ ਉਸ ਤੋਂ ਪਹਿਲਾਂ ਅਸੀਂ ਗੁਰੂ ਘਰ ਤੋਂ ਸੋਕ ਦੀ ਪਛ ਕਰਨੀ ਹੈ ਸੁਬੀਬੀ ਛਿੱਤਰ ਗੁਰੂ ਨੂੰ ਬੇਨਤੀ ਹੈ ਕਿ ਉਹਨੇ ਤੇਰਾ ਅਪਰਾਧ ਕੀਤਾ ਹੈ ਜਾਤੇ ਵੀ ਸਾਰੇ ਮੋਸਮ ਚਲਾਉਣਾ ਹੈ ਅਤੇ ਬੀਬੀ ਛਿੱਤਰ ਕੋਲ ਨਾ ਬੀਬੀ ਕਿੰਦਰ ਕੋਲ ਨਾ ਸੋ ਇਹਨੂੰ ਬੇਨਤੀ ਹੈ ਬੀਬੀ ਨੂੰ ਕਿ ਉਹ ਮਾਤਾ ਜੁੜੀ ਰਾਜ ਨੂੰ ਸੋਕ ਦੀ ਪਛ ਕੀਤੀ ਜਾਊਗੀ ਉਸ ਤੋਂ ਬਾਅਦ ਅਗਲਾ ਦੋ ਨਾਮ ਹੈ ਉਹ ਸੰਤ ਕਰਮ ਦੱਸਿਆ ਜਾਵੇਗਾ ਸੋ ਬੀਬੀ ਨੂੰ ਬੇਨਤੀ ਹੈ ਕੋਈ ਮਾਂ ਦੀ
ਭਗਤ ਵਛਲ ਕਰਨਾ ਨਿਧਾਨ ਦੀਨਾ ਬੰਧੂ ਪਤਕ ਪਾਵਨ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਮੂਹ ਸਾਧ ਸੰਗਤ ਸਤਿਗੁਰੂ ਜੀ ਦਾ ਉਟਾਸਰਾ ਲੈਂਦੇ ਹੋਏ ਧੰਨ ਧੰਨ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦਾ ਜੋ ਸ਼ਹੀਦੀ ਪੁਰਬ ਹੈ ਅਤੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਗੋਤੀ ਮੈਦਾਨ ਵਾਲੇ ਉਹਨਾਂ ਦਾ ਜਨਮਦਿਨ ਮਨਾਉਣ ਦਾ ਇਹ ਸ੍ਰੇਸ਼ਟ ਉਪਰਾਲਾ ਕੀਤਾ ਹੈ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੋ ਛੋਟੀ ਉਮਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਨੌਵੇਂ ਪਾਤਸ਼ਾਹ ਜੀ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ ਦਸ ਗੁਰੂ ਜੀ ਦੇ ਚਰਨਾਂ 'ਚ ਬਹੁਤ ਲੰਮਾ ਸਮਾਂ ਬਤੀਤ ਕੀਤਾ ਜੰਗਾਂ ਯੁੱਧਾਂ ਦੇ ਸਮਿਆਂ 'ਚ ਵੀ ਅਤੇ ਦਮਦਮਾ ਸਾਹਿਬ ਜਦੋਂ ਸਾਬੂ ਦੀ ਤਲਵੰਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਸੰਪੂਰਨਤਾ ਬਖਸ਼ਿਸ਼ ਕੀਤੀ ਔਰ ਸਤਿਗੁਰੂ ਜੀ ਨੇ ਆਪ ਅਰਥਾਂ ਦੀ ਟਕਸਾਲ ਆਰੰਭ ਕੀਤੀ, ਜਿਹਦੇ ਚ ਬੇਅੰਤ ਸਿੰਘਾਂ ਨੇ ਅਰਥ ਪੜ੍ਹੇ। ਵਿਸ਼ੇਸ਼ ਰੂਪ ਚ ਭਾਈ ਸਾਹਿਬ, ਭਾਈ ਦਇਆ ਸਿੰਘ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਆਦਿਕ, ਬਾਬਾ ਗੁਰਬਖਸ਼ ਸਿੰਘ ਜੀ, ਜਿਹਨਾਂ ਨੂੰ ਅੱਗੇ ਇਹ ਵਿਦਿਆ ਦੀਆਂ ਟਕਸਾਲਾਂ ਜੋ ਸਨ ਆਰੰਭ ਕੀਤੀਆਂ, ਅੱਜ ਵੀ ਚੱਲ ਰਹੀਆਂ ਹਨ। ਸੋ ਭਾਈ ਸਾਹਿਬ, ਭਾਈ ਮਨੀ ਸਿੰਘ ਜੀ, ਮਾਤਾ ਸੁੰਦਰ ਕੌਰ ਜੀ ਦੇ ਹੁਕਮ ਮੁਤਾਬਕ ਦਿੱਲੀ ਤੋਂ ਦਰਬਾਰ ਸਾਹਿਬ ਜੀ ਦੀ ਸੇਵਾ ਚ ਆਏ ਸਨ, ਇੱਥੇ ਵਿਦਿਆ ਦੀ ਟਕਸਾਲ ਆਰੰਭ ਕੀਤੀ ਅਤੇ ਉਹਨਾਂ ਦੀ ਹਰਮਨ ਪਿਆਰੀ ਕਥਾ ਤੋਂ ਸਮੂਹ ਧਰਮਾਂ ਦੇ ਲੋਕ ਪ੍ਰਭਾਵਿਤ ਸਨ। ਗੁਰਸਿੱਖਾਂ ਨੂੰ ਬੜਾ ਬਲ ਪ੍ਰਾਪਤ ਹੁੰਦਾ ਸੀ ਉਸ ਵੇਲੇ, ਬੜਾ ਸਖ਼ਤ ਦੌਰ ਚੱਲ ਰਿਹਾ ਸੀ। ਭਾਈ ਮਨੀ ਸਿੰਘ ਦੀ ਇਹ ਧਰਮ ਪ੍ਰਚਾਰ ਸੇਵਾ ਜੋ ਦੁਰਜਨ ਲੋਕਾਂ ਨੂੰ ਚੰਗੀ ਨਹੀਂ ਸੀ ਲੱਗਦੀ, ਕੋਈ ਨਾ ਕੋਈ ਬਹਾਨਾ ਭਾਲਦੇ ਸਨ। ਭਾਈ ਸਾਹਿਬ ਜੀ ਨੇ ਦੀਵਾਲੀ ਦਾ ਜੋੜ ਮੇਲਾ ਮਨਾਉਣ ਦਾ ਫੈਸਲਾ ਕੀਤਾ ਸੀ, ਇਸ ਸ਼ਰਤ ਤੇ ਸਰਕਾਰ ਨੂੰ ਕੁਝ ਮਾਇਆ ਦੇਣੀ, ਪਰੰਤੂ ਸਰਕਾਰ ਨੇ ਨਾਕਾਬੰਦੀ ਲਾ ਕੇ ਅੰਗਤ ਆਉਣ ਨਾ ਦਿੱਤੀ, ਮਾਇਆ ਨਾ ਸਕੀ। ਇਸ ਬਹਾਨੇ ਚ ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਜੋ ਨਖਾਸ ਚੌਂਕ ਹੈ ਉੱਥੇ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਸਾਹਿਬ ਜੋ ਸਿੱਖੀ ਸਿਧਾਂਤ ਹਨ ਧਰਮ ਵਿੱਚ ਕਾਇਮ ਰਹਿੰਦਿਆਂ ਹੋਇਆਂ ਇਹ ਸ਼ਾਂਤੀ ਢੰਗ ਨਾਲ ਸ਼ਹੀਦੀ ਦਿੱਤੀ, ਔਰ ਜਿਨ੍ਹਾਂ ਦੇ ਪਰਿਵਾਰ ਵਿੱਚ ਤਕਰੀਬਨ 68 ਸ਼ਹੀਦ ਹੋਏ ਹਨ, ਇਤਨਾ ਵੱਡਾ ਕੁਰਬਾਨੀ ਵਾਲਾ ਪਰਿਵਾਰ ਇਤਿਹਾਸਕ ਤੌਰ ਤੇ ਹੋਰ ਮਿਲਣਾ ਬੜਾ ਦੁਰਲੱਭ ਹੈ। ਸੋ ਉਹਨਾਂ ਦਾ ਭਾਈ ਸ਼ਹੀਦੀ ਦਿਨ ਔਰ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਪੋਤੀ ਮਰਦਾਨ ਵਾਲੇ ਜੋ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜਦੋਂ ਸਿੱਖੀ ਦੀ ਪਰਖ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੀ ਧਰਤੀ ਵਿਖੇ ਸਤਿਗੁਰੂ ਜੀ ਨੇ ਕੀਤੀ ਸੀ, ਸਭ ਤੋਂ ਪਹਿਲਾਂ ਬਲੀਦਾਨ ਦੇਣ ਵਾਲੇ ਭਾਈ ਦਇਆ ਸਿੰਘ ਸਾਹਿਬ, ਔਰ ਜੋ ਪੰਜਾਂ ਪਿਆਰਾਂ ਦੇ ਜਥੇਦਾਰ ਅਤੇ ਗੁਰੂ ਮਹਾਰਾਜ ਦੇ ਹਜ਼ੂਰੀ ਸੇਵਕ ਗੜਬਈ ਸਨ, ਸਤਿਗੁਰੂ ਜੀ ਦੇ ਵਰਦਾਨ ਨਾਲ ਉਹਨਾਂ ਦੀਆਂ ਬੇਅੰਤ ਸੰਪਰਦਾਵਾਂ ਚੱਲਦੀਆਂ ਹਨ। ਔਰ ਭਾਈ ਦਇਆ ਸਿੰਘ ਜੀ ਤੋਂ ਬਾਅਦ ਬਾਬਾ ਸੋਭਾ ਸਿੰਘ ਜੀ ਜੋ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਹਿਲੇ ਜਥੇਦਾਰ ਹੋਏ ਹਨ, ਜਦੋਂ ਹਜ਼ੂਰ ਨੇ ਅਨੰਦਪੁਰ ਸਾਹਿਬ ਦਾ ਤਿਆਗ ਕੀਤਾ ਔਰ ਸੀਸਗੰਜ ਦੀ ਸੇਵਾ ਭਾਈ ਗੁਰਬਖਸ਼ ਜੀ ਜੋ ਉਦਾਸੀ ਸਾਧੂ ਸੀ ਉਹਨਾਂ ਨੂੰ ਦਿੱਤੀ ਸੀ। ਕੇਸਗੜ੍ਹ ਸੇਵਾ ਬਾਬਾ ਸੋਭਾ ਸਿੰਘ ਜੀ ਨੂੰ ਦੇ ਕਰਕੇ, ਸਥਾਨਾਂ ਦੀ ਸੰਭਾਲ ਕਰਕੇ ਫਿਰ ਹਜ਼ੂਰ ਇੱਥੋਂ ਚਾਲੇ ਪਾਏ ਸਨ। ਸੋ ਉਹਨਾਂ ਤੋਂ ਬਾਅਦ ਭਾਈ ਦਇਆ ਸਿੰਘ, ਬਾਬਾ ਸੋਭਾ ਸਿੰਘ ਜੀ, ਬਾਬਾ ਸੋਭਾ ਸਿੰਘ ਸਾਹਿਬ ਤੋਂ ਬਾਬਾ ਸਾਹਿਬ ਸਿੰਘ ਬੇਦੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੂੰ ਆਪ ਤਖ਼ਤ ਨਿਸ਼ੀਨੀ ਤਾਜਪੋਸ਼ੀ ਕੀਤੀ, ਖਾਲਸਾ ਰਾਜ ਕਾਇਮ ਕੀਤਾ। ਉਹਨਾਂ ਤੋਂ ਬਾਅਦ ਬਾਬਾ ਭਾਗ ਸਿੰਘ ਜੀ ਮਹਾਰਾਜ ਪੁਰੀ ਵਾਲੇ ਰਾਵਲਪਿੰਡੀ ਦੇ ਇਲਾਕੇ ਚ, ਉਹਨਾਂ ਤੋਂ ਬਾਅਦ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ ਨਿਰੰਗਾਬਾਦ ਵਾਲੇ, ਜਿਨ੍ਹਾਂ ਨੇ ਖਾਲਸਾ ਰਾਜ ਨੂੰ ਬਚਾਉਣ ਵਾਸਤੇ ਮੁੱਠਿਆਂਵਾਲੇ 27 ਵਿਸਾਖ 13,000 ਸਿਪਾਹੀਆਂ ਦੇ ਸਮੇਤ ਸ਼ਹੀਦੀਆਂ ਪ੍ਰਾਪਤ ਕੀਤੀਆਂ, ਔਰ ਆਪਣਿਆਂ ਤੇ ਵਾਰ ਨਹੀਂ ਕਰਨਾ, ਸ਼ਰਨਾਏ ਨਹੀਂ ਦੇਣੇ, ਆਪਾਂ ਵਾਰ ਦੇਣਾ ਇਹਨਾਂ ਬਚਨਾਂ ਚ। ਉਹਨਾਂ ਤੋਂ ਬਾਅਦ ਧੰਨ ਧੰਨ ਬਾਬਾ ਖਦਾ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਅਫਗਾਨਿਸਤਾਨ ਦੇ ਅੰਦਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਝੰਡੇ ਚਲਾਏ। ਉਹਨਾਂ ਤੋਂ ਬਾਅਦ ਖਾਲਸਾ ਰਾਜ ਨੂੰ ਬਚਾਉਣ ਵਾਸਤੇ ਹਿੰਦੁਸਤਾਨ ਦੀ ਆਜ਼ਾਦੀ ਦੇ ਮੁੰਡਲੇ ਸ਼ਹੀਦ ਧੰਨ ਧੰਨ ਬਾਬਾ ਮਹਾਰਾਜ ਸਿੰਘ ਜੀ ਦਾਸ, 5 ਜੁਲਾਈ ਨੂੰ ਰੱਬੋ ਨਗਰ ਜੋ ਬਾਬਾ ਜੀ ਦਾ ਜਨਮ ਦਿਨ ਹੈ, ਅਸਥਾਨ ਦੀ ਸੇਵਾ ਅੰਗਤ ਵੱਲੋਂ ਹੈ, ਉੱਥੇ ਇਹ ਸ਼ਹੀਦੀ ਦਿਨ ਮਨਾ ਕੇ ਆਏ ਹਨ। ਸੋ ਭਾਰਤ ਸਰਕਾਰ ਨੇ ਉਹਨਾਂ ਨੂੰ ਮੁੱਢਲੇ ਸ਼ਹੀਦ ਕਰਾਰ ਦਿੱਤਾ ਹੈ। ਸੋ ਬਾਬਾ ਮਹਾਰਾਜ ਸਿੰਘ ਜੀ, ਉਹਨਾਂ ਤੋਂ ਬਾਅਦ ਬਾਬਾ ਰਾਮ ਸਿੰਘ ਜੀ, ਬਾਬਾ ਜੀ ਸਿੰਘਾਪੁਰ ਜਲਾਵਤਨ ਹੋਏ ਸੀ, 5 ਜੁਲਾਈ 1856 ਨੂੰ ਸ਼ਹੀਦ ਹੋਏ ਸਨ। ਧੰਨ ਧੰਨ ਬਾਬਾ ਰਾਮ ਸਿੰਘ ਜੀ ਤੋਂ ਬਾਅਦ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਗੋਤੀ ਮਰਦਾਨ ਵਾਲੇ, ਜਿਨ੍ਹਾਂ ਦਾ ਜਨਮ ਖਾਲਸਾ ਰਾਜ ਦੇ ਵਿੱਚ ਹੋਇਆ। ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਤਾਰਾ ਬੁਲੰਦ ਸੀ, ਤੇ ਬਾਬਾ ਜੀ ਦਾ ਜਨਮ ਨਗਰ ਕਾਜੀਆਂ ਔਰ ਸਾਧ ਸੰਗ ਜੀ 1826 ਸਨ, ਅਤੇ ਪੂਰਨਮਾਸ਼ੀ ਹਾੜ ਦੀ ਬਾਬਾ ਜੀ ਦਾ ਸੋਮਵਾਰ ਵਾਲੇ ਦਿਨ ਜਨਮ ਹੋਇਆ। ਪਿਤਾ ਕਿਰਪਾ ਸਿੰਘ, ਮਾਤਾ ਸੂਜੀ ਕੌਰ, ਜੋ ਬਾਬਾ ਜੀ ਦੀ ਮਾਸੀ ਸੀ, ਉਹ ਬਾਬਾ ਸਾਹਿਬ ਸਿੰਘ ਬੇਦੀ ਦੇ ਚਰਨ ਸੇਵਕ ਸਨ। ਜਦੋਂ ਬਾਬਾ ਜੀ ਮਹਾਰਾਜ ਇਸ ਇਲਾਕੇ ਵਿੱਚ ਚਰਨ ਪਾਉਣ ਵਾਸਤੇ ਗਏ ਸਨ, ਬਾਬਾ ਜੀ ਦੀ ਮਾਸੀ ਨੇ ਆਪਣੀ ਭੈਣ ਨੂੰ ਬਾਬਾ ਜੀ ਦੇ ਚਰਨਾਂ ਲੈ ਜਾ ਕੇ ਪੁੱਤਰ ਵਾਸਤੇ ਬੇਨਤੀ ਕੀਤੀ ਸੀ, ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਵਚਨ ਕੀਤਾ ਸੀ ਕਿ ਅਸੀਂ ਆਪ ਹੀ ਇਹਨਾਂ ਦੇ ਘਰ ਉਤਾਰ ਧਾਰਾਂਗੇ। ਗੱਜ ਕੇ ਬੋਲੋ। ਸੋ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਇਸ ਪਰਿਵਾਰ ਵਿਖੇ ਭਾਗ ਲਾਏ ਔਰ 18 ਸਾਲ ਦੀ ਉਮਰ ਤੱਕ ਉਹ ਨਗਰ ਚ ਰਹੇ, ਵਿਦਿਆ ਪ੍ਰਾਪਤ ਕੀਤੀ ਔਰ ਸਿੱਖ ਰਾਜ ਸੀ ਉਸ ਵੇਲੇ 1844 ਵਿੱਚ, ਬਾਬਾ ਜੀ ਜੋ ਗਾਈਡ ਪਲਟਨ ਸੀ ਇਹ 1838 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਖੜੀ ਕੀਤੀ ਸੀ, ਉਹਦੇ ਵਿੱਚ ਭਰਤੀ ਹੋਏ ਮਰਦਾਨ ਛਾਉਣੀ ਵਿਖੇ। ਸੋ ਤਕਰੀਬਨ 13 ਸਾਲ ਬਾਬਾ ਜੀ ਫੌਜ ਵਿੱਚ ਰਹੇ। 1845 'ਚ ਮਹਾਰਾਜਾ ਰਣਜੀਤ ਸਿੰਘ ਜੀ ਵਾਹਿਗੁਰੂ ਨੂੰ ਪਿਆਰੇ ਹੋ ਗਏ, ਅਤੇ 1849 ਦੇ ਵਿੱਚ ਸਾਡੀ ਆਪਣੀ ਫੁੱਟ ਡੋਗਰਿਆਂ ਅਤੇ ਸੰਧਾਂ ਵਾਲੀਆਂ ਦੀ ਖਾਨਾ ਜੰਗੀ ਦਾ ਸਦਕਾ ਸਿੱਖ ਰਾਜ ਜਿਹੜਾ ਸੀ ਅੰਗਰੇਜ਼ਾਂ ਦੀ ਝੋਲੀ 'ਚ ਪੈ ਗਿਆ। ਫਿਰ ਅੰਗਰੇਜ਼ ਰਾਜ ਆ ਗਿਆ ਅਤੇ ਇਹਦੇ ਵਿੱਚ ਉਹਨਾਂ ਦਾ ਹਰ ਪਾਸੇ ਕੰਟਰੋਲ ਹੋ ਗਿਆ। ਬਾਬਾ ਜੀ ਜਦੋਂ 1857 ਦਾ ਗਦਰ ਹੋਇਆ ਉਦੋਂ ਵੀ ਫੌਜ ਵਿੱਚ ਸਨ, ਅਤੇ ਗਦਰ ਹੋਇਆ ਸੀ ਕੁਝ ਪੂਰਬੀਆਂ ਵੱਲੋਂ ਅਤੇ ਕੁਝ ਜੋ ਮੁਗਲ ਰਾਜੇ ਸੀ ਫਕੀਰੀ ਉਹਨਾਂ ਵੱਲੋਂ ਬਹਾਦਰ ਗਦਰ ਬੜੀ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ। ਫੌਜ ਨੂੰ ਦਿੱਲੀ ਲੁੱਟਣ ਦਾ ਹੁਕਮ ਹੋਇਆ, ਬਹੁਤਿਆਂ ਨੇ ਆਪਣੇ ਹੱਥ ਰੰਗੇ, ਪਰ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਧੀਆਂ ਭੈਣਾਂ ਦੀ ਇੱਜ਼ਤ ਕਰਦੇ ਸਮਝਦੇ ਹੋਏ ਉਹਨਾਂ ਪਰਿਵਾਰਾਂ ਦੀ ਰੱਖਿਆ ਕੀਤੀ ਔਰ ਅੱਗ ਵਿੱਚੋਂ ਗਊਆਂ ਨੂੰ ਬਚਾਇਆ, ਬਲਦੀ ਅੱਗ ਵਿੱਚੋਂ ਪਰਿਵਾਰ ਤੇ ਬੱਚਿਆਂ ਦੀ ਰੱਖਿਆ ਕੀਤੀ। ਇੱਕ ਸਾਧੂ ਜੋ ਪੇਚਰ ਦੀ ਬਿਮਾਰੀ ਨਾਲ ਉਹਦਾ ਇਲਾਜ ਆਦਿਕ, ਔਰ ਇਸੇ ਤਰ੍ਹਾਂ ਇਸ ਸ਼ਬਦ ਤੇ ਰਹੇ, ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਆਰਾਮ ਨਾ ਮੈਂ ਲੂਟ ਫਿਰ ਪਾਸ਼ਾ ਪਛਤਾਣੇ ਜਾਂ ਪ੍ਰਾਣ ਜਾਣਗੇ ਛੂਟ। ਸੋ ਮਹਾਂਪੁਰਖਾਂ ਦਾ ਜੀਵਨ ਬੜਾ ਬੰਦਗੀ ਵਾਲਾ ਸੀ। ਛੋਟੇ ਸੰਤ ਬਾਬਾ ਲਾਲ ਸਿੰਘ ਜੀ ਜੋ ਫੌਜ ਭਰਤੀ ਹੋਣ ਵਾਸਤੇ ਆਏ ਸੀ, ਕਿਸੇ ਦੀ ਸ਼ਨਾਖਤ ਦੀ ਲੋੜ ਸੀ, ਕੋਈ ਦੇ ਨਾ ਸਕਿਆ। ਬਾਬਾ ਕਰਮ ਸਿੰਘ ਜੀ ਨੇ ਕਿਰਪਾ ਕੀਤੀ, ਉਹ ਸਦਾ ਵਾਸਤੇ ਮਹਾਂਪੁਰਸ਼ਾਂ ਦੇ ਦਾਸ ਬਣ ਗਏ। ਸੋ ਬਾਬਾ ਜੀ ਫੌਜ ਵਿੱਚ ਵੀ ਬੜਾ ਤਪ ਸਾਧਨਾ ਕਰਦੇ ਸਨ, ਉਮਰ ਛਕਾਉਣਾ, ਗੁਰਸਿੱਖੀ ਲੈਣ ਦਾ ਉਪਦੇਸ਼ ਦੇਣਾ। ਬਾਬਾ ਜੀ ਦੀ ਸ਼ਖਸੀਅਤ ਦਾ ਸਾਰਿਆਂ ਤੇ ਬੜਾ ਪ੍ਰਭਾਵ ਸੀ ਔਰ ਸਾਧ ਸੰਗਤ ਦੀ ਬੰਦਗੀ ਕਰਦੇ ਸਨ। ਜਿੱਥੇ ਗੁਲਾਬ ਦਾ ਫੁੱਲ ਉੱਥੇ ਕੰਡੇ ਵੀ ਹਨ, ਜਿੱਥੇ ਉਸ ਤਾਲੇ ਹੋ ਕੇ ਉੱਥੇ ਨਿੰਦਕ ਵੀ ਹੁੰਦੇ ਹਨ। ਸ਼ਿਕਾਇਤ ਕੀਤੀ ਕਿ ਇਸ ਵਜੋਂ ਆਪਣੀ ਡਿਊਟੀ ਤੇ ਹਾਜ਼ਰ ਨੇ। ਜਦੋਂ ਇੰਸਪੈਕਸ਼ਨ ਹੋਈ, ਦਸਮ ਪਾਤਸ਼ਾਹ ਨੇ ਆਪ ਬਾਬਾ ਕਰਮ ਸਿੰਘ ਜੀ ਦਾ ਸਰੂਪ ਧਾਰ ਕੇ ਪਹਿਰਾ ਦਿੱਤਾ। ਜਦੋਂ ਬਾਬਾ ਜੀ ਸਮਾਧੀ ਤੋਂ ਉੱਠੇ, ਅਫਸਰ ਕੋ ਆਏ ਕਿ ਮੈਂ ਹਾਜ਼ਰ ਨਹੀਂ ਹੋ ਸਕਿਆ। ਕਹਿਣ ਲੱਗੇ ਮੈਂ ਆਪ ਹਾਜ਼ਰੀ ਲਈ ਹੈ, ਆਪ ਇੰਸਪੈਕਸ਼ਨ ਕੀਤੀ ਹੈ। ਬਾਬਾ ਜੀ ਨੂੰ ਮਾਲੂਮ ਹੋਇਆ ਕਿ ਮਹਾਰਾਜ ਨੇ ਮੇਰੀ ਲਾਜ ਰੱਖੀ ਜਿਹਦੀ ਮੈਂ ਬੰਦਗੀ ਕਰਦਾ ਸੀ। ਸਾਹਿਬ ਨੂੰ ਕਿਹਾ ਮੇਰਾ ਨਾਂ ਕੱਟ ਦਿਓ। ਕਹਿੰਦੇ ਵੱਡਾ ਅਫਸਰ ਬਣਾ ਦਿੰਦੇ, ਡਿਊਟੀ ਵੀ ਮਾਫ, ਬੰਦਗੀ ਕਰੋ, ਪਰ ਤੁਹਾਡਾ ਨਾਂ ਨਹੀਂ ਕੱਟਣਾ। ਕਹਿੰਦੇ ਦਿਲਿਆ ਹੁਣ ਤਾਂ ਉਹਦੀ ਨੌਕਰੀ ਕਰਾਂਗੇ ਜਿਹਨੇ ਮੇਰੇ ਤੋਂ ਨੌਕਰੀ ਕੀਤੀ ਹੈ। ਕਹਿੰਦੇ ਨਾਂ ਨਹੀਂ ਕੱਟਣਾ, ਕਹਿੰਦੇ ਤੁਹਾਡੇ ਰਿਕਾਰਡ 'ਚ ਮੇਰਾ ਨਾਂ ਹੀ ਹੈ, ਕਿਤੇ ਵੀ ਉਹਨਾਂ ਦਾ ਨਾਂ ਨਹੀਂ ਮਿਲਿਆ। ਤੋ ਫਿਰ ਘਰ ਆਏ। ਉਹਨਾਂ ਦਿਨਾਂ 'ਚ ਫੌਜ ਦੀ ਨੌਕਰੀ ਹੁੰਦੀ ਸੀ ਆਮ ਨਹੀਂ। ਜਿਹੜੇ ਫੌਜੀ ਲਿਆਏ ਸੀ ਲੁੱਟਾਂ, ਲੋਕ ਬੜੇ ਖੁਸ਼ ਸੀ ਕਿ ਘਰ ਮਾਲਾ ਮਾਲ ਹੋ ਗਏ। ਬਾਬਾ ਜੀ ਨੂੰ ਪੁੱਛਿਆ, ਕਰਮ ਸਿੰਘ ਜੀ ਤੁਸੀਂ ਕੀ ਲਿਆਏ ਹੋ? ਕਹਿੰਦੇ ਕਮਾਲ ਦੀ ਗੱਲ ਹੈ, ਕਈ ਸ਼ਹੀਦ ਵੀ ਹੋ ਗਏ, ਕਈਆਂ ਦੇ ਅੰਗ ਭੰਗ ਹੋ ਗਏ, ਮਾਇਆ ਦੇ ਮਨੁੱਖ ਮਾਇਆ ਨਾਲ ਪਿਆਰ ਕਰਦੇ। ਇਹ ਕਿਸੇ ਨੇ ਕਿਹਾ ਕਿ ਕਰਮ ਸਿੰਘ ਤੂੰ ਰਾਜੀ ਬਾਜੀ ਵੀ ਆ ਗਿਆ? ਰੱਜ ਕੇ ਬੋਲੋ ਪਾਉਥਨ ਮੰਸ ਵੀ ਬੜਾ ਭਾਵੀ ਵਿਰਾਗ ਹੋ ਗਿਆ। ਫਿਰ ਸਾਧ ਸੰਗਤ ਜੀ ਸਦਾ ਲਈ ਘਰ ਦਾ ਤਿਆਗ ਕਰਕੇ ਪ੍ਰਭੂ ਦੀ ਬੰਦਗੀ ਵਿੱਚ ਜੁਟ ਗਏ। ਸੋ ਇਹ ਪਠਾਣਾਂ ਦਾ ਇਲਾਕਾ ਸੀ ਤੇ ਪਠਾਣ ਨਹੀਂ ਸੀ ਚਾਹੁੰਦੇ ਸਾਡੇ ਇਲਾਕੇ 'ਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਲ ਹੋਵੇ। ਕਈ ਵਾਰੀ ਬਾਬਾ ਜੀ ਨੂੰ ਕਤਲ ਕਰਨ ਵਾਸਤੇ ਆਉਂਦੇ ਰਹੇ। ਉਹਨਾਂ ਦੀਆਂ ਸਾਰੀਆਂ ਕਾਸ਼ਾਂ ਸਫਲ ਹੁੰਦੀਆਂ ਰਹੀਆਂ, ਪਰਮੇਸ਼ਰ ਰੱਖਿਆ ਕਰਦੇ ਰਹੇ। ਆਪਣੇ ਸੇਵਕ ਕੀ ਆਪੇ ਰੱਖਿਆ, ਆਪੇ ਨਾਮ ਜਪਾਵਿਆ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ, ਉਹ ਝੁਕਾਵਿਆ ਸੇਵਕ ਔਰ ਨਿਕਟੀ ਹੋਏ ਦਿਖਾਵਿਆ। ਸੋ ਇਸੇ ਪ੍ਰਕਾਰ ਕਈ ਵਾਰੀ ਐਸੀਆਂ ਸਕੀਮਾਂ ਇਹਨਾਂ ਨੂੰ ਚੁੱਕ ਕੇ ਜਗਸਥਾਨ ਵੱਲ ਲੈ ਜਾਈਏ। ਹਿੰਦੂ ਸਿੱਖ ਕਹਿਣਗੇ ਸਾਡਾ ਪੀਰ, ਅਸੀਂ ਕਹਾਂਗੇ ਇੰਨੇ ਲੱਖ ਰੁਪਈਆ ਦੇ ਦਿਓ, ਸਾਡੀ ਰੋਟੀ ਬਣ ਜਾਏਗੀ। ਉਹਨਾਂ ਕੋਸ਼ਾਂ ਵਿੱਚ ਵੀ ਉਹ ਸਾਧ ਸੰਗਤ ਸਫਲ ਰਹੇ। ਇਸੇ ਤਰ੍ਹਾਂ ਫਿਰ ਸਾਧ ਸੰਗਤ ਵੀ ਉਹ ਦਰਿਆ ਪਾਰ ਕਰਕੇ ਜਿੱਥੇ ਬਾਬਾ ਜੀ ਬੰਦਗੀ ਕਰਦੇ ਸੀ, ਅੱਖਾਂ ਤੋਂ ਦਿਸਣੋਂ ਹਟ ਜਾਣਾ, ਜਾਂ ਕਈ ਵਾਰੀ ਬਾਬਾ ਜੀ ਦੇ ਸਰੀਰ ਦੇ ਅੰਗ ਅੰਗ ਜੁਦੇ ਦੇਖਣੇ, ਫਿਰ ਮੁਆਫੀਆਂ ਮੰਗਣੀਆਂ। ਉਹ ਜਿਹੜਾ ਡਾਕੂਆਂ ਦਾ ਖੂਨਖਾਰ ਲੋਕਾਂ ਦਾ ਇਲਾਕਾ ਸੀ, ਬਾਬਾ ਜੀ ਨੇ ਉੱਥੇ ਸਤਿਯੋਗ ਵਰਤਾ ਦਿੱਤਾ। ਧਰਮੰਦੀ ਕਿਰਤ, ਨਾਮ ਜਪਣ, ਸੇਵਾ ਸਿਮਰਨ ਵਿੱਚ ਜੋੜ ਦਿੱਤੇ। ਉਹ ਬਹੁਤ ਸਾਰੇ ਡਾਕੂ ਬਾਬਾ ਜੀ ਦੇ ਚਰਨਾਂ 'ਚ ਸੇਵਾਦਾਰ ਬਣ ਕੇ ਰਹੇ, ਜੀਵਨ ਸਫਲ ਕੀਤਾ। ਆਪ ਪੈਨਸ਼ਨ ਲਏ ਤੋਂ ਬਿਨਾਂ ਇੱਧਰ ਆ ਗਏ ਸੀ। ਛੋਟੇ ਸੰਤ ਬਾਬਾ ਲਾਲ ਸਿੰਘ ਜੀ ਪੈਨਸ਼ਨ ਲੈ ਕੇ ਆਏ। ਉਹਨਾਂ ਦੀ ਜੋ ਪੈਨਸ਼ਨ ਸੀ ਉਹਦਾ ਮਹਾਂਪੁਰਖ ਰੁਖਾ ਮਿਸਾ ਭੋਜਨ ਛਕਦੇ ਸਨ। ਫਿਰ ਬਾਬਾ ਲਾਲ ਸਿੰਘ ਜੀ ਦੀ ਬੇਨਤੀ ਤੋਂ ਜਿਉਂ ਜਿਉਂ ਸੰਗਤ ਵਧਣ ਲੱਗੀ, ਲੰਗਰ ਵਾਸਤੇ, ਰਹਿਸ਼ ਵਾਸਤੇ ਲੋੜ ਵਧੀ। ਫਿਰ ਤਕਰੀਬਨ 1868 ਦੇ ਵਿੱਚ ਅਸਥਾਨ ਕੱਚੇ ਕੋਠੜੇ ਬਣਾਏ ਔਰ ਚਾਰ ਦੁਆਰੀ ਕਰਨ ਦਾ ਹੁਕਮ ਨਹੀਂ ਸੀ ਤੇ ਹੁਕਮ ਹੁੰਦਾ ਜੇ ਕਰੋਗੇ ਡਾਕੇ ਪੈਣਗੇ। ਇਸੇ ਤਰ੍ਹਾਂ ਫਿਰ ਬੜਾ ਸੁੰਦਰ ਲੰਗਰ ਔਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਜੋ ਗੁਰਪੁਰਬ ਹੈ ਮਨਾਉਣਾ ਆਰੰਭ ਕੀਤਾ ਔਰ ਸਿਮਰਨ ਕਥਾ ਕੀਰਤਨ ਦੋਨੋਂ ਵੇਲੇ ਜੋ ਗੁਰੂ ਘਰ ਦੀ ਮਰਜ਼ਾਦਾ ਅੰਮ੍ਰਿਤ ਛਕਾਉਣੇ, ਇਸ ਨੂੰ ਵੀ ਬਹੁਤ ਹਾਈ ਸਕੇਲ ਵਿੱਚ ਚਲਾਇਆ। ਔਰ ਬੇਅੰਤ ਸ਼ਰਾਣੀਆਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ। ਆਪ ਜੀ 24 ਘੰਟਿਆਂ ਤਕਰੀਬਨ 2 ਘੰਟੇ ਆਰਾਮ ਕਰਦੇ ਸੀ ਤੇ ਬੰਦਗੀ ਚ ਹੀ ਸਮਾਂ ਬਤੀਤ ਕਰਦੇ ਸਨ। ਔਰ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕਰਕੇ ਪ੍ਰਸੰਨਤਾ ਲਈਆਂ ਔਰ ਉਹਨਾਂ ਨੂੰ ਆਪਣੀ ਜਗ੍ਹਾ ਸੇਵਾ ਬਖਸ਼ੇ। ਬਾਬਾ ਆਤਮ ਸਿੰਘ ਜੀ ਮਸਤੂ ਆਉਣ ਵਾਲੇ, ਬਾਬਾ ਆਤਮ ਸਿੰਘ ਜੀ ਰੇਰੂ ਸਾਹਿਬ ਵਾਲੇ, ਬਾਬਾ ਆਤਮ ਸਿੰਘ ਜੀ ਅਦਲੇ ਵਾਲੇ ਭੁੰਸਾਂ ਵਾਲੇ, ਬਾਬਾ ਨਿਖਾ ਸਿੰਘ ਜੀ ਪਿੱਟੇਵਾਲ, ਬਾਬਾ ਹਰਨਾਮ ਸਿੰਘ ਜੈਨ ਵਾਲੇ ਔਰ ਇਸ ਤਰ੍ਹਾਂ ਬਹੁਤ ਸਾਰੀਆਂ ਸ਼ਖਸੀਅਤਾਂ, ਸਾਰਿਆਂ ਦੇ ਨਾਂ ਬੜੀ ਲੰਮੀ ਫਰਿਸ਼ਤ ਹੈ ਜੋ ਬਾਬਾ ਜੀ ਤੋਂ ਬਰੋਸਾਏ ਹੈ। ਔਰ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਬੜੇ ਬੜੇ ਰੋਗੀ ਜਿਹੜੇ ਸੀ ਉਹਨਾਂ ਦੇ ਬਖਸ਼ਿਆ। ਜੰਮੂ ਕਸ਼ਮੀਰ ਦਾ ਰਾਜਾ ਪ੍ਰਤਾਪ ਸਿੰਘ ਭਗੰਦਰ ਦਾ ਲੋਕ ਕਿਤੇ ਆਰਾਮ ਨਹੀਂ, ਬਾਬਾ ਜੀ ਦੀ ਕਿਰਪਾ ਦਾ ਪਾਤਰ ਬਣਿਆ। ਗਣਪਤ ਸੇਠ ਜੀ ਨੂੰ ਅਧਰੰਗ ਦਾ ਰੋਗ ਸੀ, ਡਾਕਟਰਾਂ ਵੱਲੋਂ ਜਵਾਬ ਸੀ, ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੋਈ। ਇਸੇ ਤਰ੍ਹਾਂ ਸਾਧ ਸੰਗਤ ਜੀ ਪੰਡਿਤ ਪ੍ਰੇਮ ਸਿੰਘ ਜੀ ਹੋਤੀ, ਬੜੇ ਬੜੇ ਵਿਦਵਾਨ ਕੁਛ ਵੀ ਮਹਾਂਪੁਰਸ਼ਾਂ ਨੇ ਪੈਦਾ ਕੀਤੇ ਗੁਰੂ ਨਾਨਕ ਦੀ ਸਿੱਖੀ ਦੇ ਧਰਮ ਪ੍ਰਚਾਰ ਵਾਸਤੇ। ਇਸੇ ਪ੍ਰਕਾਰ ਸਾਧ ਸੰਗਤ ਜੀਓ ਜੋ ਬਾਬਾ ਜੀ ਦੀ ਆਪਣੀ ਗਾਈਡ ਪਲਟਣ ਸੀ ਉਹ ਭੰਡਾਰਿਆਂ ਤੇ ਵਿਸ਼ੇਸ਼ ਤੌਰ ਤੇ ਸੇਵਾ ਨਿਭਾਇਆ ਕਰਦੀ ਸੀ। ਐਤਵਾਰ ਵਾਲੇ ਦਿਨ ਵੀ ਬੜਾ ਜੋੜ ਮੇਲਾ, ਇਹ ਬੜੇ ਬੜੇ ਅੰਗਰੇਜ਼ ਅਫਸਰ ਵੀ ਆ ਕੇ ਸਿਜਦੇ ਕਰਦੇ ਸਨ। ਇਸੇ ਤਰ੍ਹਾਂ ਸਾਧ ਸੰਗਤ ਜੀ ਕੋਈ ਮੁਸਲਮਾਨ ਬੀਬੀ ਜਿਹਦਾ ਪੁੱਤਰ ਨੌਕਰੀ ਦੀ ਤਲਾਸ਼ ਵਿੱਚ ਗਿਆ ਤੇ ਮੁੜਿਆ ਨਾ, ਉਹਨੂੰ ਸੰਸਾਰ ਤੇ ਮਰ ਗਿਆ ਜਾਂ ਜਿੰਦਾ, ਪੱਗ ਦੇ ਪੈਸੇ ਮੁੱਕ ਗਏ, ਸਟੇਸ਼ਨ ਤੇ ਬੈਠਾ ਸੀ। ਬਾਬਾ ਜੀ ਨੂੰ ਬੇਨਤੀ ਤੇ ਮਾਤਾ ਨੇ ਕੀਤੀ, ਉੱਥੇ ਦਰਸ਼ਨ ਦਿੱਤੇ, ਟਿਕਟ ਦਿੱਤਾ ਕਿ ਤੇਰੀ ਮਾਤਾ ਤੈਨੂੰ ਯਾਦ ਕਰਦੀ ਹੈ, ਤੇਰਾ ਅਲੋਪ ਹੋਵੇ। ਘਰ ਆਇਆ, ਮਾਤਾ ਨੇ ਪੁੱਛਿਆ, ਕਹਿੰਦੇ ਇਸ ਤਰ੍ਹਾਂ ਮੈਨੂੰ ਪੀਰ ਜੀ ਨੇ ਦਰਸ਼ਨ ਦਿੱਤੇ ਹੈ, ਟਿਕਟ ਵੀ ਖਾਣਾ ਵੀ ਖਿਲਾਇਆ ਤੇ ਦਰਸ਼ਨ ਵਾਸਤੇ, ਕਹਿੰਦੇ ਇਹ ਹੀ ਪੀਰ ਸਨ। ਪਰ ਬਾਬਾ ਜੀ ਅਸਥਾਨ ਤੋਂ ਬਾਹਰ ਘੱਟ ਜਾਂਦੇ ਸੀ, ਹੁਕਮ ਕਰਦੇ ਸੀ ਕਿ ਪਾਣੀ ਤੇ ਸਾਧੂ ਦੇ ਚੌਂਕੜੇ ਵਿੱਚ ਭਾਗ ਹੁੰਦਾ, ਤਪੱਸਿਆ ਕਰਨ ਆਪਣੇ ਆਸਣ ਤੇ ਜਾ ਕੇ ਫਿਰ ਬਰਕਤਾਂ ਮਿਲਦੀਆਂ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਪ੍ਰੇਮੀ ਨੇ ਭੋਜਨ ਵਾਸਤੇ ਬੇਨਤੀ, ਜਦੋਂ ਮਹਾਂਪੁਰਸ਼ਾਂ ਦਾ ਆਗਮਨ ਸੁਣਿਆ, ਗੇਟ ਝੰਡੀਆਂ ਬਹੁਤ ਸੰਗਤ, ਉਹ ਵਿਚਾਰਾ ਡਰ ਗਿਆ, ਮੈਂ ਤਾਂ 5-7 ਸਰੀਰਾਂ ਭੋਜਨ ਤਿਆਰ, ਸੰਗਤ ਬਹੁਤ ਆ ਗਈ ਹੈ, ਹੁਣ ਕਿਵੇਂ। ਉਹ ਜੰਦਾ ਲਾ ਕੇ ਸਾਧ ਚਲ ਗਿਆ। ਮਹਾਂਪੁਰਸ਼ ਆਏ, ਜੰਦਾ ਲਗਾ, ਕਹਿਣ ਲੱਗੇ ਭਾਈ ਜੰਦਾ ਤੋੜ ਦਿਓ, ਦਰਵਾਜ਼ਾ ਫੁੱਟ ਦਿਓ, ਲੰਗਰ ਜ਼ਰੂਰ ਛਕਣਾ। ਉਹ ਕਿਤੇ ਲੋਗਿਆ ਤੇ ਮਹਾਂਪੁਰਸ਼ਾਂ ਨੇ ਆਪਣਾ ਚਾਦਰਾ ਜਿੰਨੀ ਰਸੋਈ ਬਣੀ ਸੀ ਪਾਤਾ, ਸਾਰੀਆਂ ਸੰਗਤਾਂ ਛਕਦੀਆਂ ਰਹੀਆਂ, ਤੇ ਚਿਰ ਮੁੱਲ ਨਾ ਥੋੜੀ ਦੋ, ਜੇ ਚਿਰ ਆਪ ਕਿਰਪਾਲ, ਸਭ ਦਾ ਪੁੱਟ ਬਾਬਾ ਨਾਨਕਾ, ਕਾਲੇ ਖਰਚ ਧੰਨ ਮਾਲ। ਸ਼ਾਮ ਨੂੰ ਕਹਿੰਦੇ ਹੁਣ ਲਿਆਓ, ਹੁਣ ਵੀ ਦੇਖਿਆ, ਹੁਣ ਚਲੇ ਗਏ ਹੁਣੇ। ਕਹਿਣ ਲੱਗੇ ਭਾਈ ਨਿੰਦਾ ਦੇ ਕੇ ਭਗਾੜਾ ਹੋ ਗਿਆ, ਅਸੀਂ ਤੇਰੇ ਪੜਦੇ ਕੱਜਣ ਆਏ ਸੀ ਕਿ ਪੜਦੇ ਲਾਉਣ ਆਏ ਸੀ। ਐਸੀ ਲਾਲ ਕੁਝ ਮੈਨੂੰ ਕਵਨ ਕਰੈ, ਗਰੀਬ ਨਵਾਜ ਦਸਾਈਆਂ, ਮੇਰਾ ਮੱਤ ਹੈ ਛਤਰ ਤਰੈ, ਪੜਦੇ ਰੱਖਦੇ ਆ ਮਹਾਂਪੁਰਸ਼। ਸੋ ਸਾਧ ਸੰਗਤ ਜੀ ਇਸੇ ਪ੍ਰਕਾਰ ਨਗੀਨਾ ਰਾਮ ਜੀ ਦਾ ਭੰਡਾਰਾ, ਰਾਸ਼ਨ ਦਾ ਮੁੱਕ ਜਾਣਾ ਅਤੇ ਅਟੋਟਤਾ ਦੇਣੀ, ਲੰਗਰ ਦੇ ਵਿੱਚ ਘਿਓ ਦੀ ਕਮੀ ਆਉਣ ਤੋਂ, ਲਾਂਗਰੀਆਂ ਦੀ ਬੇਨਤੀ ਤੋਂ ਬਖਸ਼ਿਸ਼ਾਂ ਕਰਨੀਆਂ, ਇਸੇ ਪ੍ਰਕਾਰ ਸਾਧ ਸੰਗਤ ਜੀ ਸੂਬੇਦਾਰ ਸਾਹਿਬ। ਸੋ ਸਾਰੇ ਟੀਚਰਾਂ ਕਰਨ ਇਹ ਦੌੜਨ ਵਿੱਚ ਫਸਟ ਆਉਂਦਾ ਹੈ। ਅੰਗਰੇਜ਼ ਨੇ ਕਿਹਾ ਭਾਈ ਕੱਲ੍ਹ ਨੂੰ ਦੌੜ ਵਿੱਚ ਜਾਣਾ ਹੋ, ਬਾਬਾ ਨੇ ਬੇਨਤੀ ਕੀਤੀ ਮਹਾਰਾਜ ਤੇ ਮੇਰਾ ਐਵੇਂ ਨਾਂ ਲੈ ਤਾ, ਮੈਂ ਦੌੜ ਨਹੀਂ ਸਕਦਾ, ਨਾ ਕਦੀ ਦੌੜਿਆ, ਬਾਬਾ ਜੀ ਕਹਿੰਦੇ ਗੌੜੀ ਮਹੱਲਾ ਪੰਜਵਾਂ ਸਿਰ ਕਰ ਵੈਸਰੋਂ ਹਰ ਦਿਨ ਪਿਆਰੇ ਇਹ ਸ਼ਬਦ ਦਾ ਜਾਪ ਕਰੇ ਮਹਾਰਾਜ ਤੈਨੂੰ ਪਹਿਲੇ ਨੰਬਰ ਤੇ ਰਹਿਣ ਗੱਦ ਕੇ ਬੋਲੋ। ਸੋ ਇਸ ਪ੍ਰਕਾਰ ਸਾਧ ਸੰਗਤ ਜੀਓ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਬੇਅੰਤ ਜੋ ਜਹਾਨ ਬਾਬਾ ਆਇਆ ਸਿੰਘ ਜਦੋਂ ਉਹਨਾਂ ਦੇ ਚਰਨਾਂ ਚ ਆਏ ਪਹਿਲਾਂ ਬਿਮਾਰ ਰਹਿੰਦੇ ਸੀ ਤੇ ਡੇਰੇ ਛੱਡ ਜਾਣਾ ਰਾਜੀ ਘਰ ਜਾਣਾ ਫੇਰ ਬਿਮਾਰ ਘਰਦਿਆਂ ਨੂੰ ਲਾਲਚ ਹੁੰਦਾ ਕਿ ਬੱਚੇ ਦੀ ਸ਼ਾਦੀ ਕਰੀਏ ਗ੍ਰਿਹਸਤੀਆਂ ਨੂੰ ਕਹਿੰਦੇ ਮਹਾਰਾਜ ਭੇਜ ਦਿਓ ਕਹਿੰਦੇ ਭਾਈ ਤੁਹਾਡਾ ਬੱਚਾ ਲੈ ਜਾਵੋ ਪਰ ਜਿਹਨੂੰ ਬਾਣੀ ਦਾ ਸੰਗਤ ਦਾ ਰਸ ਹੈ ਜਾਂ ਸੰਗਤ ਜੀ ਉਹਨੂੰ ਸੰਗਤ ਛੱਡਣੀ ਔਖੀ ਬੜੀ ਹੁੰਦੀ ਹੈ ਉਹ ਜਾਣ ਨਾ ਕਹਿੰਦੇ ਮਹਾਰਾਜ ਜਾਂਦੇ ਨੇ ਕਹਿੰਦੇ ਇਹਨਾਂ ਦਾ ਨਾਂ ਕੀ ਹੈ ਕਹਿੰਦੇ ਇਹਨਾਂ ਦਾ ਨਾਂ ਪਹਿਲਾ ਨਾਮ ਆਇਆ ਰਾਮ ਸੀ ਕਹਿੰਦੇ ਆਇਆ ਰਾਮ ਕਹਿੰਦੇ ਜੀ ਦਾ ਨਾਂ ਆਇਆ ਜਿੱਥੇ ਆਉਣਾ ਸੀ ਆ ਗਿਆ ਹੁਣ ਕਿੱਥੇ ਜਾਣਾ ਕਰਕੇ ਬੋਲੋ। ਫਿਰ ਬਾਬਾ ਜੀ ਮਹਾਰਾਜ ਹੁਕਮ ਕਰਦੇ ਕਿ ਬੀਬੀਆਂ ਨੂੰ ਤੇ ਗੁਰਦੁਆਰਿਆਂ ਸਾਦੇ ਲਿਬਾਸ ਆਇਆ ਕਰੋ ਗਹਿਣੇ ਆਦਤ ਨਾ ਪਾਓ। ਇੱਕ ਬੀਬੀ ਗਹਿਣੇ ਪਾ ਕੇ ਆ ਗਈ ਉਹ ਪਠਾਣ ਨੇ ਗਹਿਣੇ ਲਾ ਲੈ ਹੁਣ ਰੋਵੇ ਵੀ ਮੈਂ ਸਹੁਰੀ ਕਿਵੇਂ ਜਾਊ। ਬਾਬਾ ਜੀ ਬੇਨਤੀ ਉਧਰ ਪੋਠਵਾਰੀ ਬੋਲੀ ਸੀ ਗੁਰੂ ਨਾਨਕ ਭਰੀ ਕਰਕੇ ਭਲਾ ਹੋ ਜਾਸੀ। ਉਹ ਪਠਾਣ ਜਦੋਂ ਘਰ ਵੱਲ ਜਾਂਦਾ ਅੰਨਾ ਹੋ ਜਾਂਦਾ ਮਹਾਂਪੁਰਸ਼ਾਂ ਵੱਲ ਤੁਰਦਾ ਸਜਾਖਾ ਫਿਰ ਗਹਿਣੇ ਲਾ ਕੇ ਲੈ ਕੇ ਆਇਆ ਤੇ ਮਾਫ਼ੀ ਸਾਧ ਸੰਗਤ ਜੀ ਮੰਗੀ ਗਾਂ ਵਾਸਤੇ ਸਦਾ ਲਈ ਚੋਰੀ ਛੱਡ ਗਿਆ। ਇਸ ਤਰ੍ਹਾਂ ਜੋ ਅਬਦੁਲ ਗਫਾਰ ਖਾਂ ਪਠਾਣ ਨਵਾਬ ਸੀ ਉਹਦੇ ਤਿੰਨ ਬੇਗਮਾਂ ਸੀ ਤੇ ਕੋਈ ਹਿੰਦੂ ਦੀ ਲੜਕੀ ਕੋਈ ਉਹਦੀ ਗੈਰ ਦ੍ਰਿਸ਼ਟੀ ਬਣ ਗਈ ਤੇ ਸੋਚਿਆ ਵੀ ਕਿ ਮੇਰਾ ਅਬਜਾ ਸੁਨਾਮ ਹੋਵੇ। ਕਈ ਪੀਰਾਂ ਫਕੀਰਾਂ ਮੰਤਰੀਆਂ ਜੰਤਰੀਆਂ ਕੋ ਬਖਸ਼ੀ ਕਰਨ ਮੋਹਣੀ ਮੰਤਰ ਪੁੱਛਦਾ ਫਿਰਦਾ ਗਿਆ ਪਰ ਮਨ ਦੀ ਭਾਵਨਾ ਵਿੱਚ ਰਹੀ। ਇਸ ਨੇ ਬਾਬਾ ਜੀ ਬਾਰੇ ਕਿਹਾ ਮਹਾਰਾਜ ਕਹਿੰਦੇ ਭਾਈ ਇੱਕ ਵਜੇ ਉੱਠਿਆ ਕਰ ਇਸ਼ਨਾਨ ਕਰਕੇ ਮਸੀਤੇ ਜਾ ਕੇ ਨਵਾਜ਼ ਪੜਿਆ ਕਰ ਕਲਮਾ ਪੜਿਆ ਕਰ 40 ਦਿਨ ਕਰ ਸ਼ਾਇਦ ਹੋਰ ਵੀ ਕੋਈ ਸ਼ਬਦ ਦੱਸਿਆ ਹੋਵੇ ਤੇ ਜਦੋਂ 8 ਦਿਨ ਹੋਏ ਤੇ ਮਨ ਵਿੱਚੋਂ ਸਾਰੀਆਂ ਬੁਰੀਆਂ ਭਾਵਨਾ ਖਤਮ ਹੋ ਗਈਆਂ ਕਾਮ ਕ੍ਰੋਧ ਦਾ ਲੋਭ ਮੋਹ ਦਿਨ ਸਜਾਇਆ ਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਤੇ ਲੋਕ ਸਾਧ ਸੰਗਤ ਜੀ ਕੋਈ ਹਾਰ ਲੈ ਕੇ ਕੋਈ ਮਾਇਆ ਕੋਈ ਭੇਟਾ ਤੇ ਨਵਾਬ ਤਾਂ ਹੁਣ ਬੜੇ ਚੰਗੇ ਪਾਸੇ ਤੁਰ ਪਿਆ। ਫਿਰ ਬਾਬਾ ਜੀ ਦੇ ਚਰਨਾਂ ਚ ਆਇਆ ਕਿ ਮਹਾਰਾਜ ਆਪ ਜੀ ਨੇ ਬਖਸ਼ਿਸ਼ ਕੀਤੀ ਕਬੀਰ ਸਤਿਗੁਰ ਸੂਰਮੇ ਬਾਰਿਆ ਬਾਣ ਜੋ ਵੇਖ ਲਾਗਤ ਹੀ ਪੋਏ ਗਿਰ ਪਰਿਆ ਪਰਿਆ ਖਰੀਦੇ ਸ਼ੇਖ। ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ। ਕਹਿੰਦੇ ਭਾਈ ਜਿਹੜਾ ਰਾਜਾ ਹੁੰਦਾ ਉਹ ਪਰਜਾ ਦੀ ਪਿਤਾ ਦੀ ਨਿਆਂ ਹੁੰਦਾ ਬਾੜ ਖੇਤ ਦੀ ਰਾਖੀ ਹੁੰਦੀ ਹੈ ਗਰੀਬ ਰੈਯਤ ਦੀ ਇੱਜ਼ਤ ਦੀ ਰਾਖੀ ਕਰਨੀ ਹੈ। ਐਸਾ ਨਹੀਂ ਉਹ ਬੜਾ ਧਰਮੀ ਬਣ ਗਿਆ ਸਾਲਾ ਲਈ ਬਾਬਾ ਜੀ ਦਾ ਸੇਵਕ 500 ਕਿਲਾ ਜ਼ਮੀਨ ਜਿਹੜੀ ਸੀ ਕਹਿੰਦੇ ਸਾਰੀ ਲੰਗਰ ਵਾਸਤੇ ਔਰ ਜੰਗਲ ਵਿੱਚ ਸ਼ਿਕਾਰ ਕਿਰਨਾ ਬੰਦ ਤੇ ਸਾਡੀ ਸ਼ਰਨ ਵਿੱਚ ਕਿਸੇ ਜਾਨਵਰ ਨੂੰ ਵੀ ਦੁੱਖ ਨਾ ਹੋਵੇ ਔਰ ਦਰਿਆ ਸੀ ਕੱਲ ਪਾਣੀ ਜਿਹਦੇ ਕਿਨਾਰੇ ਬਹਿ ਕੇ ਤਪੱਸਿਆ ਕਰਦੇ ਸਨ ਉੱਥੇ ਦੇ ਜਾਨਵਰਾਂ ਨੂੰ ਵੀ ਕਾਹਸਨ ਬਚੀਆਂ ਹੋਈਆਂ ਰੋਟੀਆਂ ਪਾਉਣੀਆਂ ਤੇ ਗੁਰੂ ਨਾਨਕ ਦਾ ਲੰਗਰ ਪਸ਼ੂ ਪੰਛੀਆਂ ਤੇ ਵੀ ਚੱਲੇ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਜਿਹੜੇ ਕੌਤਕ ਹੁੰਦੇ ਹੈ ਅਚਰਜ ਕਥਾ ਮਹਾਂ ਅਨੂਪ ਹੁੰਦੀ ਹੈ ਜਾਂ ਤਾਂ ਸੰਗ ਬਾਦਸ਼ਾਹ ਸੁਰਦੇਵ ਅਮੋਘ ਦਸ ਸਫਲ ਜਾਗੀ ਸੇਵ ਦੇਵਤਿਆਂ ਦਾ ਰਾਜਾ ਇੰਦਰ ਵੀ ਉਹਨਾਂ ਦੇ ਦਰਸ਼ਨ ਨੂੰ ਲੋਚਦਾ ਉਹਨਾਂ ਦੀ ਜਿਹੜੀ ਸੇਵਾ ਹੈ ਉਹ ਭਾਈ ਨਿਰਾਰਥਕ ਵਿਅਰਥ ਨਹੀਂ ਜਾਂਦੀ। ਇਸੇ ਤਰ੍ਹਾਂ ਇੱਕ ਸੇਠ ਸੀ ਮਹਾਰਾਜ ਗਰੀਬੀ ਬੜੀ ਹੈ ਕਹਿਣ ਲੱਗੇ ਭਾਈ ਰੁਪਈਏ ਵਿੱਚ ਆਨਾ ਜਾਂ ਦੋ ਆਨੇ ਮੁਨਾਫਾ ਲਿਆ ਕਰ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਿਆ ਕਰ ਇੱਕ ਰੁਪਈਆ ਕੋਲੋਂ ਦਿੱਤਾ ਤੇ ਮਹਾਨ ਬਖਸ਼ਿਸ਼ਾਂ ਦਿੱਤੀਆਂ। ਸੋ ਇਸ ਤਰ੍ਹਾਂ ਸਾਡੇ ਆਪਣੇ ਚਾਚਾ ਜੀ ਸਾਨੂੰ ਦਾ ਸਹੁਰਾ ਈਸ਼ਵਰ ਸਿੰਘ ਉਹ ਘਰਵਾਲੀ ਦੇ ਨਾਲ ਸਾਧ ਸੰਗਤ ਜੀ ਕੁਝ ਮਤਭੇਦ ਜਿਹਾ ਚੱਲਦੇ ਸਨ ਕੋਈ ਸੁਭਾਅ ਰਹਿਣਾ ਸੀ ਬਾਬਾ ਚਰਨਾ ਰਹਿਣਾ ਜਵਾਨ ਵੱਡਾ ਸੀ ਤੇ ਬਾਬਾ ਜੀ ਨੇ ਪਹਿਲਵਾਨ ਕਹਿਣਾ ਦੋ ਦੋ ਕਿਲੋ ਦੇਸੀ ਘਿਓ ਪਿਲਾ ਦੇਣਾ ਹੁਣ ਵੀ ਲੰਗਰ ਚ ਸੇਵਾ ਬੋਰੀਆਂ ਇੱਧਰੋਂ ਚਾਹ ਕੇ ਇੱਧਰ ਧਰ ਕਰਨੀ ਸੇਵਾ
ਕਹਿੰਦੇ ਇੱਕ ਦਿਨ ਈਸ਼ਰ ਸਿੰਘ ਤੂੰ ਭਾਈ ਗ੍ਰਹਿਸਤੀ ਆ, ਘਰ ਨਹੀਂ ਜਾਂਦਾ। ਕਹਿੰਦੇ ਮਹਾਰਾ ਆਪ ਅੰਤਰ ਧਿਆਨ ਦੇ ਲਓ, ਅੰਤਰ ਜਾਮੀ ਹੋ। ਕਹਿੰਦੇ ਠੀਕ ਆ, ਫਿਰ ਵੀ ਗ੍ਰਹਿਸਤੀ ਦਾ ਪੁੱਤਰ ਨਿਸ਼ਾਨ ਹੁੰਦਾ ਤੇ ਜੜ ਲੱਗਣੀ ਚਾਹੀਦੀ ਹੈ। ਬਲਦਾਨ ਦਿੱਤਾ ਵੀ ਤੇਰੇ ਤਿੰਨ ਪੁੱਤਰ ਹੋਣਗੇ। ਗੱਜ ਕੇ ਬੋਲੋ, ਤਿੰਨੇ ਲੜਕੇ ਹੋਏ। ਸੋ ਇਸ ਪ੍ਰਕਾਰ ਸਾਈਂ ਫਿਰ ਇੱਕ ਸੂਬੇਦਾਰ ਲੁਧਿਆਣੇ ਜ਼ਿਲ੍ਹੇ ਚ ਉਹ ਪਰਿਵਾਰ ਦੇ ਪ੍ਰੇਮੀ ਆਉਂਦੇ ਆ ਤੇ ਚਿੱਠੀ ਪਾਤੀ ਕਿ ਬਾਬਾ ਜੀ ਮੇਰੇ ਪੁੱਤਰ ਨੇ ਹੈ, ਕਿਰਪਾ ਕਰੋ। ਉਹ ਜਿਹਦੇ ਚਿੱਠੀ ਸੇਵਾਦਾਰ ਨੇ ਬਾਚੀ, ਕਹਿੰਦੇ ਹੁਣ ਤਾਂ ਕਈ ਲੋਕਾਂ ਨੇ ਸਸਤਾ ਹੀ ਲਾ ਲਿਆ, ਕੋਈ ਕਿਰਾਇਆ ਉਹਨਾਂ ਲਾਉਣਾ ਪਏ, ਬੇਨਤੀ ਜਾ ਕੇ ਨਾ ਕਰੀਏ। ਕਹਿੰਦੇ ਚਲੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਵੋਟ ਆਸਰਾ ਲਿਆ, ਚਿੱਠੀ ਪਾ ਦਿਓ, ਆਉਂਦੇ ਸਾਲ ਮਾਰੇ ਕਿਰਪਾ ਕਰੋ। ਗੱਜ ਕੇ ਬੋਲੋ, ਆਉਂਦੇ ਸਾਲ ਜੀ ਉਹਨਾਂ ਦੇ ਪੁੱਤਰ ਦੀ ਦਾਤ ਹੋਈ। ਲੜਕੀਆਂ ਚਾਰ ਸੀਆਂ ਤੇ ਹੁਣ ਵੀ ਇੱਕ ਸੀ, ਕੋਈ ਉਹਦੀ ਲੱਤ ਇੱਧਰ ਖਿੱਚੇ, ਕੋਈ ਬਾਂਹ ਖਿੱਚੇ, ਉਹ ਲੜਕੀਆਂ ਨਾਲ ਲੜੀ ਜਾਣ। ਉਹ ਜੀ ਫਿਰ ਮੱਥਾ ਟਿਕਾਉਣ ਵਾਸਤੇ ਸੰਤਨ ਬਾਬਾ ਕਰਨ ਮਹਾਰਾਜ ਚਰਨਾਂ 'ਚ ਗਏ, ਚਿੱਠੀ ਵਾਲੀ ਗੱਲ ਦੱਸੀ। ਮਹਾਂਪੁਰਸ਼ ਬੜਾ ਮੁਸਕਰਾਏ, ਕਹਿੰਦੇ ਮਹਾਰਾਜ ਬੱਚਾ ਤੇ ਮਿਲ ਗਿਆ, ਪਰ ਲੜਾਈ ਪੈ ਗਈ ਹੈ। ਉਹ ਕਹਿੰਦੀ ਮੇਰਾ ਵੀਰ, ਮੇਰਾ ਵੀਰ, ਤੇ ਕਿਰਪਾ ਕਰੋ। ਬਾਬਾ ਜੀ ਕਹਿੰਦੇ ਜਾਓ, ਤਿੰਨ ਹੋਰ ਹੋਣਗੇ, ਆਪੋ ਆਪਣੇ ਕਰਾਏ ਜਾ ਕਰਨਗੇ। ਗੱਜ ਕੇ ਬੋਲੋ, ਗੁਰੂ ਨਾਨਕ ਪਾਤਸ਼ਾਹ ਦਾ ਸੱਚੇ ਪਾਤਸ਼ਾਹ ਜੀ ਦਾ ਐਸਾ ਕਰ ਰਿਹਾ, ਕਿਉਂਕਿ ਜਿਨ੍ਹਾਂ ਨੇ ਇਸ ਘਰ ਦੀ ਬੰਦਗੀ ਕੀਤੀ ਹੈ, ਕਮਾਈ ਕੀਤੀ ਹੈ, ਧੰਨ ਧੰਨ ਬਾਬਾ ਤਰਸਿੰਘ ਜੀ ਰੇਰੂ ਸਾਹਿਬ ਵਾਲੇ, ਉਹਨਾਂ ਦੇ ਕਿੰਨੀਆਂ ਬਖਸ਼ਿਸ਼ਾਂ, ਕਿੰਨੀਆਂ ਕਿਰਪਾ। ਪਰ ਉਹਨਾਂ ਨੇ ਗੋਖੇ ਦੀ ਛੱਪੜੀ ਦੇ ਕਿਨਾਰੇ ਬਹਿ ਕੇ ਸਿਮਰਨ ਕਰਨਾ, ਖਾਲ ਵਾਹ ਕੇ ਗੁਰੂ ਨਾਨਕ ਲੰਗਰ ਚਲਾਉਣਾ ਤੇ ਬਖਸ਼ਾਂ ਲੈਣਾ। ਉਹਨਾਂ ਦੇ ਸ਼ਾਂਤੀ ਹੰਡਾੜੇ ਵਾਲੇ ਬਾਬਾ ਭਗਵਾਨ ਸਿੰਘ, ਬਾਬਾ ਕ੍ਰਿਸ਼ਨ ਸਿੰਘ ਜੀ। ਇਸ ਤਰ੍ਹਾਂ ਬਾਬਾ ਆਇਆ ਸਿੰਘ ਮਹਾਰਾਜ ਤੋਂ ਬਾਬਾ ਜਵਾਲਾ ਸਿੰਘ ਜੀ, ਬੜੋ ਸਾਰੇ ਹਰਕੋਵਾਲ ਵਾਲੇ, ਬਾਬਾ ਜਵੰਦ ਸਿੰਘ ਜੀ, ਬਾਬਾ ਆਨੰਦ ਸਿੰਘ ਦੇ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਪਾਣੀ ਸ਼੍ਰੀ ਗੁਰੂ ਨਾਨਕ ਸਾਕਸ਼ਾਤ ਕਰਕੇ ਭੋਗ ਲਵਾਇਆ। ਉਹ ਹਵਾਈ ਅੱਡੇ ਚ ਉਹਨਾਂ ਦਾ ਸਥਾਨ ਹੈ ਜਿਹਦੇ ਤੁਸੀਂ ਜਹਾਜ਼ ਚੜ੍ਹਦੇ ਆ, ਉਹ ਬਾਬਾ ਜਵੰਦ ਸਿੰਘ ਜੀ ਦਾ ਸਥਾਨ ਹੈ ਮਹਾਂਪੁਰਸ਼ਾਂ ਸੇਵਾ ਚ। ਇਸ ਤਰ੍ਹਾਂ ਸਾਧ ਸਿੰਘ ਜੀ, ਬਾਬਾ ਤਰਲੋਕ ਸਿੰਘ ਜੀ ਮਹਾਰਾਜ, ਖਵਾਜੇ ਕਣਕ ਵਾਲੇ, ਬਾਬਾ ਨੱਥਾ ਸਿੰਘ ਜੀ ਕਟਾਣਾ ਸਾਹਿਬ ਵਾਲੇ, ਬੜਬੜੀਆਂ ਮਹਾਨ ਪੰਡਿਤ ਤਾਰਾ ਸਿੰਘ ਜੀ, ਮਹਾਨ ਵਿਦਵਾਨ, ਔਰ ਆਗਿਆ ਰਾਮ ਜੀ ਪਠਾਨਕੋਟ ਵਾਲੇ, ਧੰਨ ਧੰਨ ਬਾਬਾ ਮਾਝਾ ਸਿੰਘ ਜੀ ਮਹਾਰਾਜ, ਬਾਬਾ ਰਾਮ ਸਿੰਘ ਜੀ, ਜੋ ਸਾਧ ਸੰਗਤ ਜੀ, ਬਾਬਾ ਆਇਆ ਸਿੰਘ ਜੀ ਮਹਾਰਾਜ ਸੇਵਾ ਚ ਰਹੇ, ਬਾਬਾ ਕਰਨ ਸਿੰਘ ਮਹਾਰਾਜ ਦੇ ਨਗਰ ਦੇ ਸਨ, ਉਹ ਬਾਬਾ ਆਇਆ ਸਿੰਘ ਜੀ ਤੋਂ ਬਾਅਦ ਗੱਦੀ ਤੇ ਆਏ, ਬਾਬਾ ਮਾਝਾ ਸਿੰਘ ਜੀ ਮਹਾਰਾਜ ਇਹ ਯਤੀਮ ਹੋ ਗਏ ਸੀ 11-9 ਸਾਲ ਦੀ ਉਮਰ, ਤੇ ਲੋਕਾਂ ਨੇ ਕਹਿਣਾ ਕੋਟਾ ਸਤਾਰਾ, ਕਦੀ ਔਸ ਬੂਹੇ ਖੜਨਾ, ਕਦੀ ਔਸ, ਜਿਹਨੂੰ ਰਹਿਮ ਆਉਣਾ ਬੱਚੇ ਨੂੰ ਭੋਜਨ ਖਿਲਾ ਦੇਣਾ। ਇੱਕ ਪਠਾਣੀ ਦੇ ਮਨ ਚ ਦਇਆ ਆਈ, ਇਹਦਾ ਚਾਚਾ ਉੱਥੇ ਪਿਸ਼ਾਵਰ ਫੌਜ ਸੀ, ਬਾਬਾ ਜੀ ਦਾ ਉੱਥੇ ਲੈ ਗਈ। ਉਹਦੇ ਘਰ ਵਾਲੀ ਕਹਿੰਦੇ ਜਿਹਨ ਮਾਂ ਪੇ ਲੈ ਲੈ ਸਾਨੂੰ ਛੱਡੂ, ਮੈਂ ਤਾਂ ਨਹੀਂ ਘਰ ਰੱਖਣਾ। ਉਹ ਕਹਿੰਦੇ ਭਤੀਜੇ ਪੁੱਤ ਦਾ ਕੋਈ ਫਰਕ ਨੀ, ਪਰ ਉਹ ਮੰਨੀ ਨਾ ਜੀ। ਫਿਰ ਉਹ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ। ਬਾਬਾ ਕਰਮ ਕਹਿੰਦੇ ਮਹਾਰਾਜ ਨੂੰ ਖੋਟਾ ਸਤਾਰਾ ਕਹਿੰਦੇ, ਕਹਿੰਦੇ ਭਾਈ ਇਹ ਗੁਰੂ ਨਾਨਕ ਦਾ ਘਰ ਹੈ, ਜਿਸ ਨੀਚ ਕੋ ਮਿਲੇ ਨਾ ਢੋਈ, ਨਾਮ ਜਪ ਚੌਕੁੰਡ ਜਾਂਦੇ। ਕਹਿੰਦੇ ਤਾਂ ਸਾਡੀ ਗੱਦੀ ਦਾ ਵਾਰਸ ਆ ਗਿਆ, ਕਹਿੰਦੇ ਤਾਂ ਲੋਕਾਂ ਦੀ ਬਾਂਹ ਫੜਿਆ ਗੁਰੂ ਦੇਖ ਲਓ। ਉਹਨਾਂ ਨੇ ਬਸਤੀ ਸਾਲ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੀ ਸੇਵਾ, ਫਿਰ 18 ਸਾਲ ਬਾਬਾ ਆਇਆ ਸਿੰਘ ਜੀ ਮਹਾਰਾਜ ਜੀ ਦੀ, ਫਿਰ 22 ਸਾਲ ਬਾਬਾ ਰਾਮ ਸਿੰਘ, ਪੂਰੀ 84 ਸਾਲ ਦੀ ਉਮਰ ਚ ਗੱਦੀ ਦੇ ਉੱਤੇ ਆਏ। ਹੁਣ ਮੌਜੂਦਾ ਸਮੇਂ ਆਪਣੇ ਸੰਤ ਬਾਬਾ ਰੋਸ਼ਨ ਸਿੰਘ ਜੀ ਤੇ ਕਈ ਵਾਰੀ ਕਿਰਪਾ ਕਰ ਗਏ, ਔਰ ਕੀਰਤਨ ਦੇ ਪੱਕੇ ਰਾਗਾਂ ਦੇ ਬੜੇ ਧੰਮੇ ਮਿੱਠ ਬੋਲੇ ਹੈ, ਬੜੇ ਨਿਰਮਾਣ ਹੈ ਉਹ ਹਨ। ਸੋ ਭਾਵੇਂ ਸੰਪਰਦਾ ਦੀਆਂ ਬੇਅੰਤ ਸ਼ਾਖਾਵਾਂ ਹਨ, ਬੇਅੰਤ ਡੇਰੇ ਹਨ, ਔਰ ਬੜੇ ਬੜੇ ਗਿਆਨਵਾਨ ਮਹਾਂਪੁਰਸ਼ ਸੰਪਰਦਾ ਚ ਹੋਏ ਹੈ। ਸੋ ਬਾਬਾ ਜਵਾਲਾ ਸਿੰਘ ਜੀ ਦੇ ਬੜੇ ਬੜੇ ਚੇਲੇ ਹੋਏ ਸੰਤ ਬਾਬਾ ਹਰੀ ਸਿੰਘ ਜੀ ਮਖੇੜੀਆਂ ਵਾਲੇ, ਰਿਸ਼ੀ ਹਰਵੰਸ਼ ਸਿੰਘ ਜੀ, ਸੰਤ ਬਾਬ ਮਹਿੰਦਰ ਸਿੰਘ ਜੀ, ਸੰਤ ਜਗਾ ਸਿੰਘ, ਸੰਤ ਬਹਾਲ ਸਿੰਘ, ਜਹੇ ਅਰਜਨਕ ਸਿੰਘ, ਬੜਬੜੀਆਂ ਸ਼ਖਸੀਅਤਾਂ ਹੋਈਆਂ। ਸੋ ਮੌਜੂਦਾ ਸਮੇਂ ਜੋ ਗੱਦੀ ਤੇ ਮਹਾਂਪੁਰਸ਼ ਹੈ ਉਹ ਸੰਤ ਬਾਬਾ ਰੋਸ਼ਨ ਸਿੰਘ ਜੀ ਤੇ ਬਾਕੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਜਿਨ ਸੇਵਿਆ ਤਿੰਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਦਾਮ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀਓ, ਇੱਕ ਵਾਰੀ ਪਠਾਣਾ ਦਾ ਪਿੰਡ ਸੀ, ਜਦੋਂ ਸਾਧ ਸਿੰਘ ਸੰਗਤ ਜਾਣੀ ਉਹਨੇ ਮਗਰ ਕੁੱਤੇ ਲਾ ਸੰਗਤ ਨੂੰ ਬੜਾ ਦੁਖੀ ਕਰਨਾ। ਸੰਗਤ ਨੇ ਧੰਨ ਧੰਨ ਬਾਬਾ ਕਰਨ ਮਾਰਨ ਬੇਨਤੀ ਕੀਤੀ। ਹੁਣ ਤੁਹਾਨੂੰ ਪਤਾ ਜਿੱਥੇ ਜੀ ਦਾ ਰਾਜ ਹੋਵੇ, ਦੂਜੀਆਂ ਕੌਮਾਂ ਆਟੇ ਚ ਲੂਣ ਹੋਣ ਤੇ ਦਿਨ ਕੱਟਣੇ ਕੋਈ ਔਖੇ ਨਹੀਂ ਹੁੰਦੇ, ਬੜੇ ਔਖੇ ਹੁੰਦੇ। ਅੱਜ ਅਸੀਂ ਦੇਖ ਲਓ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਤੋਂ ਬੜਾ ਔਖੇ ਹੋ ਗਏ, ਪਰ ਉਹਨਾਂ ਮਹਾਂਪੁਰਖਾਂ ਨੇ ਜਾ ਕੇ ਅਫਗਾਨਿਸਤਾਨ ਦੇ ਦੇਸ਼ਾਂ ਚ ਇਸਲਾਮੀ ਦੇਸ਼ਾਂ ਚ ਉਹਨਾਂ ਨੇ ਸਿੱਖੀ ਕਾਇਮ ਕਰਨੀ। ਅੱਜ ਵੀ ਉੱਥੇ ਉਹਨਾਂ ਲਾਗੇ ਦਾਸ ਗਏ ਸੀ, ਪਿੱਛੇ ਨੰਦਗਾਣਾ ਯਾਤਰਾ ਉਦੋਂ ਗਏ ਸੀ ਉੱਥੇ ਮੈਦਾਨ, 35-40 ਹਾਲੇ ਵੀ ਸਿੱਖਾਂ ਦੇ ਉੱਥੇ ਘਰ ਆ ਗਏ। ਨਨਕਾਣਾ ਸਾਹਿਬ ਵੀ 35-40 ਘਰ ਹੋ ਗਿਆ, ਇਸ ਤਰ੍ਹਾਂ ਮੁਲਤਾਨ ਚ ਵੀ ਹੈ, ਹੋਰ ਵੀ ਕਈ ਨਗਰਾਂ ਚ। ਸੋ ਸਾਧ ਸੰਗਤ ਜੀ, ਬਾਬਾ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਗੁਰੂ ਭਲੇ ਘਰ ਸੀ। ਬਾਬਾ ਜੀ ਨੇ ਦੇਸੀ ਘਿਓ ਦੀ ਮਠਿਆਈ ਬਣਾਈ ਤੇ ਇੱਕ ਇੱਕ ਦਿਸ਼ਾਲਾ ਤੇ ਕਿਲੋ ਕਿਲੋ ਮਠਿਆਈ ਤੇ ਇੱਕ ਇੱਕ ਰੁਪਈਆ ਤੇ ਇਕੱਲੇ ਇਕੱਲੇ ਪਠਾਣ ਦੇ ਘਰ ਦੇ ਆ ਤੇ ਉਹਨਾਂ ਨੂੰ ਕਹਿ ਦਿਓ ਇਹ ਗੁਰੂ ਨਾਨਕ ਪਾਤਸ਼ਾਹ ਘਰ ਦਾ ਸਰੂਪ ਆ, ਪ੍ਰਸ਼ਾਦ ਬਖਸ਼ਿਸ਼ ਹੈ। ਹੁਣ ਗਾਉਣ ਵਾਸਤੇ ਉਹ ਸੰਗਤ ਦੇ ਨਾਲ ਦੁਰਵਿਵਹਾਰ ਨਾ ਕਰਨ, ਅਗਰ ਨਾ ਹਟੇ ਇਹ ਫਿਰ ਤੁਹਾਡੀ ਮੌਤ ਦੇ ਬ੍ਰਾਂਡ ਬਜ ਕੇ ਉਹ ਸਗੋਂ ਹੋਰ ਭੂਤਰ ਗਏ ਤੇ ਹੁਣ ਸੰਤ ਜੀ ਸਾਡੋਂ ਡਰਦੇ ਆ ਤਾਂ ਸਾਨੂੰ ਦਿਸ਼ਾਲੇ ਭੇਜੇ ਆ, ਮਠਿਆਈ ਤੇ ਰੁਪਈਏ ਭੇਜੇ। ਉਹ ਛੋਗਰੇ ਭੂਤਰਿਆਂ ਨੇ ਹੋਰ ਕਾਰ ਹੀ ਬੜੀ ਚੱਕ ਲਏ। ਬਸ ਸੰਗ ਜੀ, ਜੋ ਜੋ ਤੁਮਰੇ ਭਗਤ ਦਿਖਾਏ ਉਹ ਤਤਕਾਲ ਤੁਮ ਮਾਰਾ। ਫਿਰ ਇੱਕ ਦਿਨ ਪਿੰਡ ਵਿੱਚ 80 ਮੌਤਾਂ ਹੋਈਆਂ ਸਾਧ ਸੰਗਤ ਜੀ, ਬਸ ਸੂਲ ਜਿਹਾ ਉੱਠੇ ਉੱਥੇ ਖਤਮ ਹੋਏ। ਹੁਣ ਪਿੰਡ ਹੋਇਆ, ਕੋਈ ਜਾਤੀ ਹੋਈ, ਸ਼ਹਿਰ ਦੇਸ਼ ਹੋਇਆ, ਸਾਰੇ ਬੰਦੇ ਮਾੜੇ ਨੀ ਚੰਗੇ ਵੀ ਹੁੰਦੇ, ਸਿਆਣੇ ਬੰਦੇ ਇਕੱਠੇ ਹੋਏ ਕਿ ਕਾਰਨ ਕੀ, ਨਾ ਤਾਂ ਕੋਈ ਪਲੇਗ ਹੈ, ਨਾ ਹੈਜਾ ਡਾਕੀ, ਨਾ ਕੋਈ ਹੋਰ ਬਿਮਾਰੀ ਹੈ, ਇਹ ਕੀ ਹੋ ਰਿਹਾ। ਜ਼ਿਲ੍ਹੇ ਸਾਰੀ ਛਾਣਬੀਣ, ਫਿਰ ਹੋਇਆ ਵੀ ਆਹ ਗੱਲ ਹੋਈ। ਕਹਿਣ ਲੱਗੀ ਨੀ ਪੀਰ ਜੀ ਦੀ ਸੰਗਤ ਨੂੰ ਦੁੱਖ ਦਿੱਤਾ ਤਾਂ ਹੀ ਮਾਰ ਪਏ, ਉਹ ਇਕੱਠੇ ਹੋ ਕੇ ਹੁਣ ਇੱਕ ਦੱਬ ਕਿਉਂ ਦੂਆ ਖੁਦ ਮਰ ਜਾਏ, ਇੰਨੀਆਂ ਕਬਰਾਂ ਵੀ ਕਿਹੜਾ ਜਲਦੀ ਪੁੱਟੀਆਂ ਜਾਂਦੀਆਂ ਭਾਈ। ਤੇ ਮਹਾਂਪੁਰਸ਼ਾਂ ਚਰਨਾਂ ਚ ਆਏ, ਮਹਾਰਾਜ ਬਖਸ਼ ਲੋ। ਕਹਿੰਦੇ ਭਾਈ ਇਹ ਰੱਬ ਦੇ ਧੱਕੇ ਨੂੰ ਸੰਤ ਬਖਸ਼ ਲੈਂਦਾ, ਜਿਹੜਾ ਸੰਗਤ ਨੂੰ ਧੱਕਦਾ ਉਹਨੂੰ ਫਿਰ ਕੌਣ ਬਖਸ਼ੇ। ਚੱਲ ਕੇ ਬੋਲੋ, ਤੁਸੀਂ ਸੰਗਤ ਨਾਲ ਦੁਰਵਿਵਹਾਰ, ਹੁਣ ਤਾਂ ਆ ਸੰਗਤ ਤੋਂ ਮਾਫ਼ੀ ਮੰਗੋ, ਢੋਲ ਕੀ ਚਿਮਟਾ ਰੱਖੋ, ਧਰਮ ਕਾਲਾ ਬਣਾਓ, ਜਿੰਨੀ ਵੀ ਯਾਤਰੂ ਸੰਗਤ ਆਉਂਦੀ ਉਹਨੂੰ ਵਿਸ਼ਰਾਮ ਦਿਆ ਕਰੋ, ਲੰਗਰ ਪਾਣੀ ਛਕਾਇਆ ਕਰੋ ਤੇ ਕੀਰਤਨ ਕਰਦੇ ਇੱਥੇ ਛੱਡ ਕੇ ਜਾਇਆ ਕਰੋ ਤੇ ਗਾਹਾਂ ਪਿੰਡੋਂ ਵਿਦਾ ਕਰਿਆ ਕਰੋ। ਗੱਜ ਕੇ ਬੋਲੋ, ਇੱਧਰ ਨੂੰ ਲਾ, ਕਿਉਂਕਿ ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤਾਂ ਕਹਿ ਨੇੜ ਨਾ ਜਾਏ, ਕਰੋੜਾਂ ਅਪਰਾਧੀ ਇੱਕ ਦੀ ਨੀ ਜਿਹੜੇ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆਉਂਦੇ। ਇਸੇ ਤਰ੍ਹਾਂ ਕੋਈ ਸੰਗਤ ਆ ਰਹੇ ਸੀ ਉਹਨਾਂ ਨੂੰ ਲੁੱਟਣ ਵਾਸਤੇ ਪਠਾਣ ਪਏ, ਬਾਬਾ ਨੂੰ ਯਾਦ ਕੀਤਾ। ਉਸੇ ਵੇਲੇ ਸਾਧ ਸੰਗ ਜੀ 5 ਸ਼ਸਤਰਧਾਰੀ ਸ਼ਹੀਦ ਆਏ, ਉਹਨਾਂ ਨੂੰ ਵੇਖ ਕੇ ਦੌੜ ਗਏ। ਬਾਬਾ ਜੀ ਦੇ ਇਸ ਤਰ੍ਹਾਂ ਦੇ ਬਿਆਨ ਜੋਜ ਕ੍ਰੇਸ਼ਮੇ ਹਰਿਦੁਆਰ ਤੋਂ ਆ ਜਿਹੜੇ ਨਾਂਗੇ ਸਾਧੂ ਮੰਡਲੀ ਆਏ, ਲੰਗਰ ਚੱਲਿਆ, ਕਥਾ ਕੀਰਤਨ ਹੁੰਦਾ ਰਿਹਾ। ਜਦੋਂ ਭਾਦੋਂ ਦੀ ਸ਼ਰਾਧਾਂ ਦੀ ਉਦੋਂ ਇਹ ਹਰਿਦੁਆਰ ਨੂੰ ਜਾਂਦੇ ਹਨ, ਕਹਿੰਦਾ ਮਈਆ ਇਸ਼ਨਾਨ ਕਰੇਗੇ। ਬਾਬਾ ਜੀ ਕਹਿੰਦੇ ਭਾਈ ਸਾਧੂ ਤੇ ਆਪ ਤੀਰਥਾਂ ਦਾ, ਬਾਕੀ ਜੜ ਤੀਰਥ ਹੈ, ਸਾਧੂ ਜੰਗਮ ਤੀਰਥ ਹੈ। ਦੂਜਾ ਮਹਾਰਾਜ ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੋ ਉਹਨਾਂ ਦੀ ਉਹੀ ਸੁਣ, ਕਹਿੰਦੇ ਚਲੋ ਫਿਰ ਵਿਦਾ ਕਰੇ। ਬਾਬਾ ਜੀ ਹਰ ਪਰਸ਼ੀ ਸੀ ਇਸ ਤਰ੍ਹਾਂ ਮਾਰੀ ਤੇ ਧਰਤੀ ਜੋ 3 ਸੋਮੇ ਪਾਣੀ ਦੇ 12 ਫੁੱਟ ਉੱਚੇ ਨਿਕਲੇ। ਕਹਿੰਦੇ ਲਓ ਭਾਈ ਗੰਗਾ ਜਮਨਾ ਤਰਾਸੀ ਆ ਗਈਆਂ, ਜਨ ਕੇ ਚਰਨ ਤੀਰਥ ਕੋਟ ਗੰਗਾ, ਅੱਠ ਸਰ ਤੀਰਥ ਜਾਂ ਸਾਧ ਪਗ ਧਰੈ ਕੋਟ ਬੈਕੁੰਠ ਜਿਹਾ ਨਾਮ ਕਰਿਆ, ਇੱਥੇ ਇਸ਼ਨਾਨ ਕਰ ਲਓ। ਪਗ ਸਾਧ ਹੀ ਕਿਸਮਤ ਸਾਥ ਦੇਵੇ ਤਾਂ ਹੀ ਹੈ, ਨਹੀਂ ਹਮ ਗੰਗਾ ਮਈਆ। ਕਹਿੰਦੇ ਜਾਓ ਭਾਈ, ਕਿਉਂ ਬੁੱਧੀ ਸਮਝ ਨਹੀਂ ਸਕੀ ਇਹ ਵੀ ਜਿਸ ਨੂੰ ਤੂੰ ਜਾਣਾ ਹੈ ਕੋਈ ਦਿਨ ਜਾਣਾ, ਹਰ ਕਿਰਪਾ ਹਰ ਨਾਮ ਬਖਾਨ। ਜਿੰਨਾ ਚਿਰ ਸਾਧ ਸੰਗਤ ਜੀ ਬਖਸ਼ਾਂ ਨਹੀਂ ਹੁੰਦੀਆਂ, ਸਮਾਧ ਨਹੀਂ ਮਿਲਦੀ, ਬੰਦਾ ਸਮਝ ਨਹੀਂ ਸਕਦਾ। ਬਾਬਾ ਜਵਾਲਾ ਮਹਾਰਾਜ ਕਹਿੰਦੇ ਮਹਾਰਾਜ ਭਾਈ ਭਿਖਾਰੀ ਵਰਗੇ ਨਹੀਂ ਲਾਈਦੇ। ਕਹਿੰਦੇ ਤੁਹਾਡੀਆਂ ਅੱਖਾਂ ਦੇ ਮੋਤੀਆ ਬਿੰਦ ਉਤਰਿਆ, ਸਾਨੂੰ ਤਾਂ ਦਿਹਾੜੀ ਦੇ ਹਜ਼ਾਰਾਂ ਹੀ ਮਿਲਦੇ। ਕਹਿੰਦੇ ਗੁਰੂ ਨਾਨਕ ਦਾ ਪੰਥ ਹੈ ਕਦੀ ਖਾਲੀ ਹੋ ਸਕਦਾ, ਸਮੁੰਦਰ ਕਦੀ ਰਤਨਾਂ ਤੋਂ ਖਾਲੀ ਹੋਊਗਾ? ਪਰ ਗੱਲ ਇਹ ਹੈ ਭੁੱਖਾ ਆਦਮੀ ਲੰਗਰ ਵੱਲ ਦੌੜੂਗਾ ਜਿੰਨਾ ਮਰਜ਼ੀ ਰੋਵੇ, ਖੁਦਿਆ ਬੰਤ ਨਾ ਜਾਣੇ ਲਾਜ ਕਲਾਜ ਕਬੂਲ ਪਿਆਸਾ ਖੂਹ ਵੱਲ ਨੂੰ ਦੌੜੂਗਾ। ਜੇ ਪਿਆਸ ਨਹੀਂ ਜਿੰਨਾ ਮਰਜ਼ੀ ਕੋਲ ਕਹਿੰਦਾ ਪੰਜ ਦੀਵਾ ਬਲਦਾ ਹੋਵੇ ਭਵੱਕੜ ਕਦੀ ਰੋਕ ਸਕਦਾ? ਬਿਮਾਰ ਆਦਮੀ ਡਾਕਟਰ ਤੋਂ ਤੁਸੀਂ ਰੋਕ ਸਕਦੇ ਜਾਣ ਤੋਂ? ਤੇ ਜਿਨ੍ਹਾਂ ਦੇ ਮਨ ਪਰਮਾਤਮਾ ਦੇ ਮਿਲਣ ਦੀ ਇੱਛਾ ਉਹ ਵੀ ਸੰਤਾਂ ਵੱਲੋਂ ਕਦੀ ਰੁਕੇ ਨਹੀਂ ਸਕਦੇ। ਉਹ ਚੰਗੇ ਨਾ ਚੰਗੇ ਕਿਸੇ ਉੱਠ ਪਰੀਤਾ ਗਵਨ ਪਰ ਦੁਨੀਆਂ ਦੇਖਣ ਜਾ ਕੋਈ ਬਖਸ਼ਿਆ ਮਿਲ ਜਾ ਰੱਬ ਦਾ ਤੂੰ ਵੀ ਬਖਸ਼ਿਆ ਜਾ ਕਿਸੇ ਕਿ ਮਹਾਤਮਾ ਦੀ ਸੰਗਤ ਕਰਨਗੇ, ਤੂੰ ਚੋਰਾਂ ਦੀ ਸੰਗਤ ਕਰੋਗੇ ਚੋਰੀ ਦੀ ਆਦਤ ਪੈ ਜੂ, ਕਿਸੇ ਨਸ਼ਈ ਵਿਸ਼ਈ ਦੀ ਸੰਗਤ ਕਰੋਗੇ ਉਸ ਤਰ੍ਹਾਂ ਦਾ ਜੀਵਨ ਬਣ ਜਾਊ। ਤੇ ਜੇ ਭਾਈ ਪਰਮਾਤਮਾ ਨੂੰ ਮਿਲਣਾ ਤੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ, ਇਹ ਰਾਮ ਦੇ ਮਿਲਣ ਦੇ ਸਹਾਇਕ। ਇਹ ਠੀਕ ਹੈ ਜਿੱਥੇ ਹਨੇਰਾ ਹੈ ਉੱਥੇ ਪ੍ਰਕਾਸ਼ ਵੀ ਹੈ, ਜਿੱਥੇ ਰਾਤ ਹੈ ਉੱਥੇ ਦਿਨ ਵੀ ਹੈ, ਜਿੱਥੇ ਦੁਰਗੰਧੀ ਹੈ ਉੱਥੇ ਸੁਗੰਧੀ ਵੀ ਹੈ, ਜਿੱਥੇ ਮਨਮੁਖ ਹੈ ਉੱਥੇ ਗੁਰਮੁਖ ਵੀ ਹੈ, ਜਿੱਥੇ ਅਸੰਤ ਹੈ ਉੱਥੇ ਸੰਤ ਵੀ ਹੈਗੇ। ਇਹ ਨਹੀਂ ਵੀ ਜੇ ਜੱਟ ਫਸਲ ਬੀਜਦਾ ਇੱਕ ਕਾਮਯਾਬੀ ਹੋ ਗਈ ਤੇ ਸਾਰਾ ਫਸਲ ਹੀ ਬਰਬਾਦ ਹੋ ਗਈ। ਇਸੇ ਤਰ੍ਹਾਂ ਭਾਈ ਸਮਾਜ ਦੇ ਵਿੱਚ ਵਿਦਿਆਰਥੀ ਬਹੁਤ ਪੜ੍ਹਨ ਜਾਂਦੇ ਆ, ਕੁਝ ਫੇਲ ਹੋ ਜਾਂਦੇ, ਕੋਈ ਥਰਡ ਸੈਕੰਡ, ਕੋਈ ਫਸਟ, ਕੋਈ ਸਕਾਲਰ ਵੀ ਮਾਰ ਜਾਂਦੇ। ਇਸੇ ਤਰ੍ਹਾਂ ਚਾਹੇ ਗ੍ਰਿਸਤੀਆਂ ਦਾ ਮਾਰ ਗਿਆ ਚਾਹੇ ਸੰਤਾਂ ਦਾ ਮਾਰ ਗਿਆ, ਕਿਸੇ ਪਾਸੇ ਵੀ ਚਲੇ ਜਾਓ ਹਰ ਪਾਸ ਵਿੱਚ ਬੁਰਾਈ ਵੀ ਹੈਗੀ ਆ ਭਲਾਈ ਵੀ ਹੈਗੀ। ਇਹ ਮੂਲੋਂ ਹੀ ਰੱਦ ਕਰ ਦਈਏ, ਹੁਣ ਕੋਈ ਸੰਤ ਹੀ ਹੈ ਨੀ, ਇਹ ਬਹੁਤ ਵੱਡੀ ਮੂਰਖਤਾ। ਤੁਸੀਂ ਸੋਦਰ ਦੀ ਪੌੜੀ ਪੜ੍ਹ ਕੇ ਦੇਖ ਲਓ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਹਾ ਵਿਚਾਰੇ ਤੇ ਉਹਦੇ ਭਜਨ ਕਰਨ ਅੰਤ ਹੀ ਕੋਈ ਨੀ ਕਿੰਨੇ ਕਹਿ ਗਏ। ਕਹਿੰਦੇ ਤੈਨੂੰ ਸਾਰੇ ਚੇਤੇ ਵੀ ਨਹੀਂ ਹੋ, ਬਹੁਤ ਸਾਰੇ ਗਿਣੇ ਆ। ਗਿਣ ਤੋਂ ਬਾਅਦ ਕਿਹਾ ਹੋਰ ਕੇਤੇ ਤੁੱਧ ਨੋ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਹਾ ਵਿਚਾਰੇ। ਇਹ ਵਿਚਾਰ ਕਰ ਕਹਿੰਦੇ ਸਾਰੇ ਤੁਹਾਨੂੰ ਯਾਦ ਆਏ, ਕਿੰਨਾ ਕੁ ਲਿਖ ਲਾਂਗੇ? ਲਿਖਿਆ ਨਹੀਂ ਜਾ ਸਕਦਾ, ਨਾ ਪਰਮਾਤਮਾ ਬਾਰੇ ਪੂਰਾ ਲਿਖ ਸਕਦੇ, ਨਾ ਉਹਦੀ ਬੰਦਗੀ ਵਾਲਿਆਂ ਬਾਰੇ ਪੂਰਾ ਲਿਖਿਆ ਜਾ ਸਕਦਾ। ਇਸ ਕਰਕੇ ਸੰਤ ਮਿਲਿਆ ਕੀ ਸੁਣੀਆ, ਕਹੀਏ ਮਿਲਿਆ ਸੰਤ ਮਸ਼ਤ ਕਰ ਰਹੀ। ਸੋ ਬਾਣੀ ਕੀ ਕਹਿੰਦੀ? ਸੋ ਬਾਬਾ ਜੀ ਦੇ ਚਰਨ ਇੱਕ ਜਰਨੈਲ ਅੰਗਰੇਜ਼ ਕਹਿੰਦਾ ਦਰਸ਼ਨ ਕਰਨੇ। ਕਹਿੰਦੇ ਮਹਾਰਾਜ ਸਾਧੂ ਲੋਕ ਮੌਜਦੇ ਹੁੰਦੇ ਆ, ਸੰਤਨ ਅਵਰ ਨਾ ਕਾਹੂ ਜਾਨੀ ਬੇਪਰਵਾਹ ਸਦਾ ਨਰਕ ਹੈ ਜਾ ਕੋ ਪਾਪ ਸੁਣਨੀ। ਉਹ ਬੇਪਰਵਾਹ ਨਾ ਬੋਲਣੀ, ਤੁਸੀਂ ਮਹਾਰਾਜ ਵੱਡੇ ਜਰਨਲ ਹੋ, ਉਹਨਾਂ ਦਾ ਮੂਡ ਆਪਣੀ ਮਰਜ਼ੀ ਦੇ। ਕਹਿੰਦੇ ਨੇ ਚਲੇ ਗਿਆ ਬਾਬਾ ਜੀ ਨਦੀ ਕਿਨਾਰੇ ਬੈਠੇ ਜੀ, ਤੇ ਸ਼ਾਸਤਰਾਂ ਨੇ ਲਿਖਿਆ ਇੱਕ ਬੰਦਾ ਪੰਜ ਮਿੰਟ ਪਹਿਲਾਂ ਬੈਠਾ ਦੂਆ ਬਾਅਦ ਚ ਆਉਂਦਾ, ਉਹ ਅਸਥਾਨ ਧਾਰੀ ਦਾ ਅਤਿਥੀ ਬਣਦਾ, ਉਹਨੂੰ ਆਸਣ ਦੇਣਾ ਜਲ ਪਾਣੀ ਜਿਆਂ ਕਰਨਾ ਉਹਦਾ ਫਰਜ਼ ਬਣਦਾ, ਸਤਿਕਾਰ ਪਿਆਰ ਦੇਣਾ। ਸੋ ਸਾਧ ਸੰਗਤ ਜੀ ਮਹਾਂਪੁਰਸ਼ ਕਹਿੰਦੇ ਆਗਤਮ ਸਵਾਗਤਮ ਤੇ ਅੰਤੀਲੇ ਰੱਖ ਆ ਗਏ। ਉਹਨਾਂ ਦਾ ਰਿਵਾਜ ਰੋਟੀ ਟੋਪੀ ਲਾ ਕੇ ਆਪਣਾ ਸਲੂਟ ਮਾਰਨਾ ਜੋ ਇਹਨਾਂ ਦਾ ਰਿਵਾਜ ਹੈ। ਸੋ ਇਸ਼ਾਰਾ ਦੇਣ ਦਾ ਕੋਈ ਮਹਾਂਪੁਰਸ਼ਾਂ ਆ ਗਿਆ ਹੋਏ ਬਹਿ ਜਾ। ਉਹਨ ਪ੍ਰਸ਼ਨ ਕੀਤਾ ਮਹਾਰਾਜ ਕਿ ਤੁਹਾਡਾ ਸਾਡਾ ਫਰਕ ਕੀ? ਮਹਾਰਾਜ ਕਹਿੰਦੇ ਪੰਜਾਂ ਤੱਤਾਂ ਕਰਕੇ ਕੋਈ ਫਰਕ ਨਹੀਂ, ਤੈਨੂੰ ਵੀ ਉਹੀ ਮਿੱਟੀ ਪੰਜਾਂ ਤੇ ਮੈਨੂੰ ਵੀ ਉਹੀ, ਆਤਮਾ ਕਰਕੇ ਕੋਈ ਫਰਕ ਨਹੀਂ, ਤੇਰੇ ਚ ਵੀ ਉਹ ਮੇਰੇ ਚ ਵੀ ਉਹੀ, ਕਰਮਾਂ ਕਰਕੇ ਫਰਕ। ਹੁਣ ਤੁਹਾਡਾ ਇੱਕ ਚਪੜਾਸੀ ਆ, ਇੱਕ ਸਿਪਾਹੀ ਨੈਕ ਹੌਲਦਾਰ ਆ, ਤੁਸੀਂ ਜਰਨਲ ਆ, ਕੋਈ ਫਰਕ ਹੈਗਾ ਕਿ ਨਹੀਂ? ਉਹਦੇ ਕਰਕੇ ਫਰਕ ਹੈ, ਬੁੱਧੀ ਕਰਕੇ ਹੈ, ਗੁਣਾ ਕਰਕੇ ਹੈ, ਔਗਣਾ ਕਰਕੇ ਹੈ। ਕਹਿੰਦੇ ਜੇ ਠੀਕ ਹੈ। ਕਹਿੰਦੇ ਇਸੇ ਤਰ੍ਹਾਂ ਅੰਤਿਸ਼ ਕਰਨ ਦੀ ਮਲੀਨਤਾ ਔਰ ਪਵਿੱਤਰਤਾ ਕਰਕੇ ਵੀ ਸੰਤ ਦਾ ਤੇ ਦੂਏ ਦਾ ਅੰਤਰ ਹੈ। ਮਹਾਰਾਜ ਕਹਿੰਦੇ ਜੇ ਨਾ ਸਮਝੀਏ ਫਿਰ ਤਾਂ ਆਕਾਸ਼ ਤੇ ਧਰਤੀ ਨਾਲੋਂ ਵੀ ਪਾੜ ਜ਼ਿਆਦਾ। ਜੇ ਸਮਝ ਲਈਏ ਕਹਿੰਦੇ ਫਿਰ ਇਹ ਸੂਈ ਦੇ ਨਕੇ ਨੂੰ ਵੀ ਘੱਟ ਗੱਜ ਕੇ ਬੋਲੋ ਜਰਨਲ ਸਾਹਿਬ ਦੀ ਤਸੱਲੀ। ਕਹਿੰਦੇ ਫਿਰ ਜੇ ਫਰਕ ਨਹੀਂ, ਤੁਸੀਂ ਗੋਰੇ ਲੋਕ ਇੰਗਲੈਂਡ ਤੋਂ ਰੋਟੀ ਨਾ ਮਿਲਦੀ, ਇੱਥੇ ਆ ਕੇ ਹਿੰਦੁਸਤਾਨ ਤੇ ਆਪਣਾ ਕਬਜ਼ਾ ਕਰਕੇ ਇੱਥੇ ਦੀ ਪਰਜਾ ਨਾਲ ਤੁਸੀਂ ਜਿਹਨਾਂ ਨੂੰ ਇੰਡੀਅਨ ਡੌਗ ਕਹਿੰਦੇ ਹੋ ਮਨੁੱਖਾਂ ਨੂੰ, ਤੇ ਤੁਹਾਡੀ ਵਿਅਕਤੀ ਚ ਫਰਕ ਕਰਕੇ ਇਹੋ ਜਿਹੀਆਂ ਗੱਲਾਂ ਕਰਦੇ ਬੁਰੇ ਜੀ ਖਾਨੇ ਹੋ ਗਏ, ਪੈਰੋਂ ਮਿੱਟੀ ਨਾ ਹੋ ਗਈ। ਕਹਿੰਦੇ ਕਿਸੇ ਨੂੰ ਤੁਸੀਂ ਦਬਾਉਂਦੇ ਹੋ, ਕੁਛ ਕਰਦੇ ਹੋ, ਜੇ ਸਾਰਿਆਂ ਚ ਇੱਕ ਬ੍ਰਹਮ ਦੇਖ ਲਈਏ, ਬਾਈਬਲ ਜਾਂ ਕੁਰਾਨ ਜਾਂ ਗੁਰੂ ਗ੍ਰੰਥ ਸਾਰੇ ਧਰਮ ਸ਼ਾਸਤਰਾਂ ਨੇ ਦੱਸਿਆ, ਫਿਰ ਇੱਕ ਦੂਆ ਇੱਕ ਦੂਏ ਨੂੰ ਗੁਲਾਮ ਕਿਉਂ ਕਰ ਰਿਹਾ। ਤੇ ਜਰਨਲ ਸਾਹਿਬ ਦੀ ਬੜੇ ਲੰਮੇ ਸ਼ਬਦਾਂ ਦੇ ਮਹਾਂਪੁਰਸ਼ਾਂ ਨੇ ਤਸੱਲੀ ਕੀਤੀ, ਉਸੇ ਜਰਨਲ ਮਹਾਂਪੁਰਸ਼ਾਂ ਨੂੰ ਲੰਬੇ ਪੈ ਕੇ ਡੰਡੋਤ ਕੀਤੀ, ਕਿਉਂਕਿ ਜਦੋਂ ਬੰਦੇ ਦੇ ਮਨ ਚ ਹੰਕੜ ਹੁੰਦੀ ਆ ਉਦੋਂ ਧੌਣ ਸਿੱਧੀ ਹੁੰਦੀ ਹੈ। ਜਦੋਂ ਹੰਕੜ ਦਾ ਕਿਲਾ ਫੁੱਟਿਆ ਜਾਂਦਾ ਉਹੀ ਧੌਣ ਮਹਾਂਪੁਰਸ਼ਾਂ ਦੇ ਚਰਨਾਂ ਚ ਆ ਜਾਂਦੀ ਹੈ। ਹੰਕਾਰ ਜਿਹਦੇ ਹੰਕਾਰ ਆ ਤੇ ਬੰਦਾ ਆਕੜ ਦਾ ਅੱਗ ਉੱਪਰ ਨੂੰ ਜਾਂਦੀ ਆ, ਪਾਣੀ ਨਵੇਂ ਪਾਸੇ ਜਾਂਦਾ, ਪਰ ਪਾਣੀ ਦੀ ਠੰਡ ਪਿਆਸ ਵੀ ਹੋਣੀ ਤਾਕਤ ਹੈ। ਅੱਗ ਕਿਸੇ ਦੀ ਪਿਆਸ ਨਹੀਂ ਸਾੜ ਪਾਉਂਦੀ, ਅੱਗ ਉੱਪਰ ਜਾਂਦੀ ਹੈ, ਪਾਣੀ ਨਵਾਣ ਵੱਲ ਜਾਂਦਾ। ਇਸ ਤਰ੍ਹਾਂ ਬਾਬਾ ਹਰਨਾਮ ਜੈਨ ਵਾਲੇ ਤੇ ਤਿੰਨ ਬਚਨ ਕੀਤੇ, ਕਹਿੰਦੇ ਕਿਸੇ ਵੀ ਮਜ਼ਹਬ ਧਰਮ ਦੀ ਆਲੋਚਨਾ ਨਹੀਂ ਕਰਨੀ, ਆਪਣੇ ਧਰਮ ਚ ਦ੍ਰਿੜ ਰਹਿਣਾ। ਬਾਬਾ ਜੀ ਕਹਿਣ ਲੱਗੇ ਆਪਣ ਬਾਪਾ ਨਾ ਹੀ ਕਿਸੇ ਕੋ ਭਾਵਨ ਕੋ ਹਰਾ ਜਾ, ਆਪਣਾ ਕਿਸੇ ਦਾ ਖਰੀਦਿਆ ਹੋਇਆ ਰੱਬ ਨਹੀਂ ਹੈ, ਉਹ ਸਾਰਿਆਂ ਦਾ ਹੀ ਹੈ, ਸਭੇ ਸਾਂਝੀ ਬਾਦ ਸਦਾਨ ਕੋਈ ਨੰਦ ਸਾਹਿਬ ਬਾਹਰਾਜ। ਕਹਿੰਦੇ ਕਿਸੇ ਮਤ ਮਤਾਂਤਰ ਦੇ ਬਹਿਸ ਮਵਾਸਿਆਂ ਚ ਨਹੀਂ ਪੈਣਾ, ਬੰਦਗੀ ਕਰਨੀ, ਆਪਣੇ ਧਰਮ ਦ੍ਰਿੜ ਰਹਿਣਾ। ਆਪਣ ਬਾਪਾ ਨਾ ਹੀ ਕਿਸਾ ਭਾਵਨ ਕੋ ਰਾਜਾ, ਉਹ ਭਾਵਨਾ ਦਾ ਜਿਹੜਾ ਵੀ ਭਾਵਨਾ ਕਰਦਾ ਮਿਲ ਸਕਦਾ। ਤੇ ਦੂਜਾ ਬਚਨ ਕਿ ਚੇਤਨ ਮਾਇਆ ਇਹਨਾਂ ਦੀ ਕਸੰਗਤ ਤੋਂ ਹਮੇਸ਼ਾ ਬਚਣਾ। ਤੀਸਰਾ ਨਿਤਨੇਮ ਵੱਧ ਜਾਏ ਕਦੀ ਘਟੇ ਨਾ, ਕਦ ਕੇ ਬੋਲੋ ਜਿਹੜਾ ਨਿਤਨੇਮ ਆ ਕਦੀ ਆਲਸ ਨਹੀਂ ਕਰਨੀ ਨਿਤਨੇਮ ਕਰਨ ਦੀ, ਇਸ਼ਨਾਨ ਵਾਸਤੇ, ਨਾਮ ਸਿਮਰਨ ਵਾਸਤੇ, ਗੁਰੂ ਮਹਾਰੇ ਚਰਨਾਂ ਜਾਣ ਲਈ ਕਥਾ ਕੀ ਕਦੀ ਵੀ ਆਲਸ ਨਹੀਂ। ਨਿਤਨੇਮ ਜਿਹੜਾ ਉਹ ਕਦੀ ਵੀ ਢਿੱਲਾ ਨਹੀਂ ਪੈਣਾ। ਜਦੋਂ ਨਿਤਨੇਮ ਢਿੱਲਾ ਪੈ ਗਿਆ ਸਮਝੋ ਕਿ ਸਾਡਾ ਕਰਮ ਹੀਣਾ ਆਵੇਗਾ। ਜਦੋਂ ਬੰਦਾ ਨਿਤਨੇਮ ਵੱਧਦਾ ਸਮਝੋ ਕੋਈ ਗੁਰੂ ਦੀ ਕਿਰਪਾ ਜਿਹੜਾ ਤੁਰਦੇ ਆ, ਨਹੀਂ ਤਾਂ ਮਨ ਕਈ ਵਾਰੀ ਐਸਾ ਦਰਿਦਰੀ ਆਲਸੀ ਬਣ ਜਾਂਦਾ, ਉਹ ਸੰਗਤ ਜੀ ਇਸ਼ਨਾਨ ਤੋਂ ਵੀ ਭੱਜੂਗਾ। ਇਹਨਾਂ ਦੇਸਾਂ ਤੇ ਬਿਮਾਰੀ ਹੈ, ਮੈਂ ਰਾਤ ਨੂੰ ਇਸ਼ਨਾਨ ਕਰਦੇ ਆ, ਅੰਮ੍ਰਿਤ ਵੇਲੇ ਇਸ਼ਨਾਨ ਬਹੁਤ ਲੋਕਾਂ ਦਾ ਖੁੱਸ ਚੁੱਕਾ ਬਿਰਲੇ। ਅਸੀਂ ਵੀ ਬੱਚਿਆਂ ਅੱਗੇ ਇੰਨੇ ਗੋਡੇ ਟੇਕ ਗਏ ਆ, ਬੱਚਿਆਂ ਨੂੰ ਸੁੱਤਿਆਂ ਨਹੀਂ ਉਠਾਉਂਦੇ, ਇਸ਼ਨਾਨ ਦੀ ਪ੍ਰਾਰਥਨਾ ਨਹੀਂ ਦਿੰਦੇ, ਨਿਤਨੇਮ ਦੀ ਪ੍ਰੇਰਨਾ ਨਹੀਂ ਦਿੰਦੇ। ਹਾਂਜੀ ਇਤਨਾ ਦੇਖੋ ਤੁਹਾਡੀ ਡਿਊਟੀ ਹੈ, ਅਸੀਂ ਵੀ ਬੱਚੇ ਰੱਖਦੇ ਹਾਂ, ਤੁਸੀਂ ਆਪ ਜਮਾਏ ਆ, ਸਾਨੂੰ ਪੜੇ ਪੜਾਏ ਮਿਲਦੇ ਆ, ਵਿਦਿਆਰਥੀ ਆਉਂਦੇ ਸਾਡੇ ਕੇ ਆਪ 3 ਵਜੇ ਉਠਾਉਂਦੇ ਆ, ਜਿਹੜੇ ਨਹੀਂ ਉਹਨਾਂ ਦੇ ਕੇਸ ਵੀ ਧੋਣੇ ਆ, ਇਸ਼ਨਾਨ ਵੀ ਕਰਾਉਂਦੇ ਆ, ਬਿਮਾਰੀਆਂ ਵੀ ਦੂਰ ਕਰਨ ਲਈ ਯਤਨ ਕਰੀਦੇ ਆ, ਖਰਚਾ ਸਾਰਾ ਕਰਦੇ ਆ। ਸੋ ਉਹਨਾਂ ਨੂੰ ਬਾਣੀ ਪੜ੍ਹਨ ਲਾਉਣਾ, ਨਾਮ ਜਪਣ ਲਾਉਣਾ, ਹਾਂਜੀ ਉਹਨਾਂ ਦੇ ਸਾਰੀ ਕਿਰਿਆ ਸ਼ਬਦ ਦੀ ਮਰਿਆਦਾ ਵਿੱਚ ਲਿਆਉਣਾ, ਅਸੀਂ ਬਗਾਨੇ ਸਮਝਦੇ ਹਾਂ ਉਹਨਾਂ ਤੇ, ਅਸੀਂ ਆਪਣਾ ਅਸਰ ਪਾ ਕੇ ਉਹਨਾਂ ਨੂੰ ਗੁਰਮਤ ਵੱਲ ਪ੍ਰੇਰਦੇ ਜਾ। ਤੇ ਤੁਸੀਂ ਜਿਹੜੇ ਜਨਮਦਾਤੇ ਆ, ਤੁਸੀਂ ਉਹਨਾਂ ਦੇ ਪ੍ਰਭਾਵ ਕਿਉਂ ਨਹੀਂ ਦਿੰਦੇ? ਕਿਉਂਕਿ ਤੁਸੀਂ ਆਪਣੇ ਜੀਵਨ ਦੀ ਖੁਦ ਰੁਟੀਨ ਨਹੀਂ ਬਣਾਉਂਦੇ, ਜੀਵਨ ਦਾ ਕੋਈ ਟਾਈਮ ਟੇਬਲ ਨਹੀਂ ਬਣਾਇਆ, ਨਾ ਉੱਠਣ ਦਾ, ਨਾ ਬੈਠਣ ਦਾ, ਨਾ ਜਾਗਣ ਦਾ, ਨਾ ਸੌਣ ਦਾ, ਕਹਿਣਾ ਸਹਿਣਾ, ਰਹਿਣਾ ਬਹਿਣਾ, ਇਹ ਸਾਰੀਆਂ ਮਰਿਆਦਾ ਜੇ ਬਜ਼ੁਰਗਾਂ ਵਿੱਚ ਆਉਣਗੀਆਂ, ਉਹਨਾਂ ਨੂੰ ਬੱਚਿਆਂ ਚ ਤੋਰਨਗੇ, ਉਹ ਪਰਿਵਾਰ ਸਬਜੁਗੀ ਬਣ ਜੂਗਾ। ਤੇ ਜੇ ਉੱਥੇ ਨਸ਼ੇ ਪੱਤੇ ਹੋਣਗੇ, ਹਰ ਵੇਲੇ ਡਾਂਸ ਨਾਚ ਮੁਜਰੇ ਭੰਗੜੇ ਹੋਣਗੇ, ਤੇ ਦੇਖ ਲਓ ਕਿਸ ਤਰ੍ਹਾਂ ਦਾ ਵਾਤਾਵਰਨ ਬਣ ਜੂਗਾ। ਇਸ ਕਰਕੇ ਉਹ ਤੋਂ ਤੁਹਾਨੂੰ ਆਪ ਨੀ ਦੁੱਖ ਹੋਊਗਾ, ਕਿਸੇ ਨੂੰ ਦੁੱਖ ਨਹੀਂ ਹੋਊਗਾ। ਜੇ ਤੁਸੀਂ ਬੁਰਾਈ ਕਰਦੇ ਮੈਨੂੰ ਕੋਈ ਕਲੇਸ਼ ਨੀ, ਗੁਆਂਢੀ ਨੂੰ ਕੋਈ ਕਲੇਸ਼ ਨੀ। ਜੇ ਮੈਂ ਮਾਰੇ ਤਾਬਿਆ ਪ੍ਰੇਰਨਾ ਦਿੰਦਾ ਇਸ ਕਰਕੇ, ਗੁਰੂ ਨਾਨਕ ਦੇ ਸਿਧਾਂਤਾਂ ਤੁਸੀਂ ਆਓਗੇ, ਤੁਹਾਨੂੰ ਸਾਰਿਆਂ ਨੂੰ ਸੁੱਖ ਹੋ ਜਾਏ। ਜੋ ਪਾਤਸ਼ਾਹ ਦਾ ਹੁਕਮ ਹੈ ਸਭ ਸਖਾਲੀ ਬੁੱਠੀ ਆ, ਇਹ ਹੋਆ ਹਲੇਮੀ ਰਾਜੀ ਹੋ। ਸੋ ਇਸ ਕਰਕੇ ਮਹਾਂਪੁਰਖਾਂ ਦੀ ਕੋਈ ਸਿਰਦਰਦ ਨਹੀਂ ਹੁੰਦੀ, ਉਹਨਾਂ ਨੂੰ ਇਹ ਹੁੰਦਾ ਜਿੰਨੀ ਵੀ ਮੱਖਣ ਕੁਕਾਤ ਹੈ ਸਾਰੀ ਪਰਮੇਸ਼ਰ ਦੀ ਸ੍ਰਿਸ਼ਟੀ ਹੈ। ਤੇ ਸਿਆਣਾ ਮਾਲੀ ਉਹ ਹੁੰਦਾ ਬਾਗ ਦੇ ਵਿੱਚ ਚੰਗੇ ਚੰਗੇ ਪੌਦੇ ਲਿਆ ਕੇ ਲਾਊਗਾ ਸੁਗੰਧੀ ਵਾਲੇ। ਤੇ ਜੇ ਭਾਈ ਉੱਥੇ ਕੋਤਾ ਕੱਢ ਦਿਓ, ਉਹ ਬਗੀਚੀ ਨੂੰ ਦੁਆ ਕਰ ਦੂ, ਵਿਗਾੜ ਦੋ। ਇਸ ਕਰਕੇ ਮਹਾਂਪੁਰਸ਼ਾਂ ਨੇ ਦੁਨੀਆਂ ਤੇ ਜਿਹੜਾ ਆਉਣਾ ਉਹਨਾਂ ਦਾ ਆਪਣਾ ਆਉਣਾ ਜਾਣਾ ਨਹੀਂ, ਉਹ ਤਾਂ ਪਰਮੇਸ਼ਰ ਵੱਲੋਂ ਭੇਜੇ ਆਉਂਦੇ ਆ, ਜਿੰਨੀ ਉਹਨਾਂ ਨੂੰ ਸੇਵਾ ਸੰਗਤ ਦੇ ਭਲਾ ਕਰਕੇ ਚਲੇ ਜਾਂਦੇ ਆ। ਜਨਮ ਮਰਨ ਰੂਪ ਮੈਂ ਨਾ ਹੀ ਜਨ ਪਰਪਕਾਰੀ ਆਏ, ਜੀ ਦਾਨ ਦੇ ਭਗਤੀ ਦਾਨ ਹਰ ਉਸ ਨੂੰ ਲੈਣ ਮਿਲਾਏ। ਐਸੇ ਪੁਰਸ਼ਾਂ ਨੂੰ ਬਾਣੀ ਕਹਿੰਦੀ ਧਨ 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 ਜਨ ਆਇਆ ਜਿਸ ਪ੍ਰਕਾਸ਼ ਜਗਤ ਰਾਇਆ, ਜਨ ਆਲਣ ਕਾ ਇਹ ਸੁਆਓ, ਜਨ ਕਹਿ ਸੰਗ ਚਿੱਤ ਆਵੈ ਨਾਓ। ਸੰਤਾਂ ਕੋ ਬੈਠੋਗੇ ਪਰਮੇਸ਼ਰ ਚੇਤੇ ਹੋਊਗਾ, ਜਿਨ੍ਹਾਂ ਦਸੰਦੜਿਆਂ ਦੁਰਮਤ ਹੋਣ ਜਾਂਦੇ ਤਰ ਤਾੜੇ ਸੇ ਔਂਟ ਢੇਂਦੀ ਜਗ ਸਵੈਰ ਜਨ ਨਾਨਕ ਵਿਰਲੇ ਕਈ। ਇੱਕ ਸੰਤ ਸੀ ਤੇ ਉਹਦਾ ਚੇਲਾ, ਉਹ ਚਲ ਗਿਆ ਬੜੇ ਵਿਦਵਾਨ ਕਥਾ ਵਰਤਾ, ਰਾਜਾ ਪ੍ਰੇਮੀ ਬਣ ਗਿਆ। ਰਾਜਾ ਵੱਡੇ ਸੰਤਾਂ ਦਾ ਪਿੱਛੇ ਜਾਂਦਾ, ਛੋਟੇ ਸੰਤ ਦਾ ਚੇਲਾ ਪ੍ਰੇਮੀ ਬਣ ਗਿਆ। ਉਹ ਸੰਤ ਤੇ ਚਲੇ ਗਏ, ਰਾਜਾ ਮਜ਼ਬੂਰ ਕਰੇ ਪਰ ਰਹੇ ਨੀ, ਉਹ ਚੇਲਾ ਰਹਿ ਗਿਆ। ਕੁਛ ਜਾਂਦਾ ਜਿੱਥੇ ਕਹੋਗੇ ਉੱਥੇ ਉਹ ਸੌਣ, ਜਿਹੜੇ ਕੱਪੜੇ ਉਹ ਪਹਿਨਣ ਉਹੀ ਉਹ ਪਹਿਨਣ, ਜਿਹੜਾ ਉਹ ਖਾਣ ਉਹੀ ਉਹ। ਬੜਾ ਜੀ ਪਿਆਰ ਆਪਸ ਵਿੱਚ ਵੱਧ ਗਿਆ ਭਰਾਵਾਂ ਨਾਲ ਵੱਧ। ਤੇ ਇੱਕ ਦਿਨ ਉਹ ਕਹਿੰਦੇ ਮਹਾਰਾਜ ਸੰਤ ਦਾ ਤੇ ਮੇਰਾ ਫਰਕ ਕੀ ਹੈ? ਹੁਣ ਤਾਂ ਮਹਾਰਾਜ ਜੇ ਵਜੋਂ ਲੀੜੇ ਮੈਂ ਪਾਉਣਾ, ਉਹ ਤੁਸੀਂ ਉਹਨਾਂ ਪੜਾਂਗਾ, ਤੁਸੀਂ ਕਹੋ ਇਹ ਸਵਾਰੀ ਤੁਸੀਂ ਝੂਟਦੇ। ਕਹਿੰਦੇ ਦੱਸਾਂ। ਉਹਨੇ ਇੱਕ ਦਿਨ ਰਾਜਸੀ ਲੀੜੇ ਲਾ ਤੇ, ਚਿੱਪੀ ਲੈ ਲਈ, ਲਗੋਟੀ ਲਾ ਲਈ ਤੇ ਸੋਟੀ ਵਾਲ ਲਈ ਤੇ ਚੱਲ ਪਿਆ ਆਸਣ ਚੁੱਕਿਆ। ਤੇ ਪਤਾ ਸ਼ਹਿਜ਼ਾਦੇ ਨੂੰ ਵੀ ਸੰਤੀ ਜੀ ਚੱਲ ਚੱਲੇ, ਉਹ ਆ ਗਿਆ ਮਹਾਰਾਜ ਚੱਲ ਚੱਲੇ। ਕਹਿੰਦੇ ਭਾਈ ਹਾਥੀ ਪਿਆਰ ਕਰੋ, ਹਾਥੀ ਦੇ ਬਹਿ। ਕਹਿੰਦੇ ਮਹਾਰਾਜ ਮੇਰਾ ਉੱਤਰ ਤਾਂ ਦੇ ਜਾਂਦੇ ਜੇ ਨਹੀਂ ਰੋਕਣਾ। ਕਹਿੰਦੇ ਚੱਲ ਤੂੰ ਵੀ ਨਾਲ ਚੱਲ ਸਾਡੇ। ਕਹਿੰਦੇ ਮੈਂ ਤਾਂ ਜਾ ਨਹੀਂ ਸਕਦਾ। ਕਹਿੰਦੇ ਮੇਰਾ ਤੇ ਤੇਰਾ ਇੰਨਾ ਕੇ ਫਰਕ ਆ, ਸੰਤ ਸਾਰੇ ਸੁੱਖ ਭੋਗਦਾ ਹੋਇਆ ਵੀ ਤਿਆਗ ਕੇ ਛੱਡ ਕੇ ਜਾ ਸਕਦਾ, ਤੇ ਜਿਹੜੇ ਤੁਸੀਂ ਲੋਕ ਆ ਜਾ ਨਹੀਂ ਸਕਦੇ। ਇੰਨੀ ਕੁ ਗੱਲ ਹੀ ਆ, ਬਾਕੀ ਗੱਲ ਤਾਂ ਕੁਛ ਨਹੀਂ। ਜਿਹਨੂੰ ਨਿਰਵਾਨ ਅਵਸਥਾ ਮਿਲ ਜਾਂਦੀ, ਨਿਰਵਾਨ ਅਵਸਥਾ ਮਿਲ ਜਾਂਦੀ ਹੈ, ਉਹ ਸਾਰਾ ਕੁਝ ਪ੍ਰਾਪਤ ਕਰਕੇ ਵੀ ਤਿਆਗ ਕਰ ਸਕਦਾ, ਤੇ ਬਾਕੀ ਜਿੰਨਾ ਸੰਸਾਰ ਉਹ ਪ੍ਰਾਪਤੀ ਕਰਨ ਵਿੱਚ ਲੱਗੇ ਲੱਗੇ ਦੀ ਉਮਰ ਨਿਕਲ ਜਾਣੀ ਹੈ, ਪਰ ਜਿਹੜੀ ਚੀਜ਼ ਪ੍ਰਾਪਤ ਕਰਨ ਆਇਆ ਉਹ ਤੋਂ ਖਾਲੀ ਰਹਿ ਜਾਂਦਾ। ਪਰ ਉਹ ਜਿਹੜੇ ਮਹਾਂਪੁਰਖ ਹੈ ਉਹਨਾਂ ਦਾ ਨਿਸ਼ਾਨਾ ਆਦੇਸ਼ ਇੱਕੋ ਹੀ ਹੈ ਕਿ ਜਿਹੜੇ ਪਰਮਾਤਮਾ ਤੋਂ ਅਸੀਂ ਵਿਛੜੇ ਹਾਂ ਉਹਨੂੰ ਪ੍ਰਾਪਤ ਕਰ ਲਏ। ਜੇ ਉਹਨੂੰ ਪ੍ਰਾਪਤ ਕਰ ਲਿਆ ਤੇ ਸਾਰਾ ਕੁਝ ਵਿੱਚੇ ਆ ਗਿਆ। ਇਹ ਠੀਕ ਹੈ ਸੰਸਾਰ ਤੇ ਰਹਿੰਦਿਆਂ ਖੁੱਲੀ ਗੁੱਲੀ ਜੁੱਲੀ ਇਹਨਾਂ ਚੀਜ਼ਾਂ ਦੀ ਲੋੜ ਹੈ, ਪਰ ਇਹਨਾਂ ਵਿੱਚ ਸੀਮਤ ਹੋ ਕੇ ਮਹਾਂਪੁਰਸ਼ਾਂ ਦੀ ਸੰਗਤ ਛੱਡ ਦੇਣੀ, ਭਜਨ ਬੰਦਗੀ ਨਿਤਨੇਮ ਛੱਡ ਦੇਣਾ, ਗੁਰੂ ਘਰ ਦੀ ਓਟ ਲੈਣੀ ਛੱਡ ਦੇਣੀ, ਇਹ ਵੀ ਇੱਕ ਦੁਰਭਾਗ ਹੈ। ਸੋ ਇਸ ਕਰਕੇ ਸਾਧ ਸੰਗਤ ਜੀਓ, ਅਖੀਰੀ ਫਿਰ ਇੱਕ ਦਿਨ ਮਹਾਂਪੁਰਸ਼ ਬੈਠੇ ਸੀ ਮੌਜ ਵਿੱਚ, ਕਹਿਣ ਲੱਗੇ ਸਾਧ ਸੰਗਤ ਜੀ ਸਾਡਾ ਹੁਣ ਅੰਤ ਸਮਾਂ ਆ ਗਿਆ। ਜੋ ਪਜੋ ਸੋ ਬਿਨ ਸਾਹਿਬ ਕਰੋ ਅੱਜ ਕਹਿ ਕਾਲ, ਨਾਨਕ ਹਰ ਗੁਣ ਗਾਇ ਦੇ ਛਾਟ ਕਰ ਦਿੰਦਾ। ਤੇ ਸਾਡੀ ਉਮਰ ਰਹਿ ਗਈ 8 ਦਿਨ, ਤੇ ਜੋ ਬਾਬਾ ਲਾਲ ਸਿੰਘ ਆ ਉਹਨਾਂ ਦੀ ਉਮਰ ਹੈਗੀ 2 ਸਾਲ ਤੇ 8 ਦਿਨ। ਸੰਗਤ ਕਹਿ ਮਹਾਰਾਜ ਆਪ ਹੋਰ ਕਿਰਪਾ ਕਰਦੇ, ਜਾਣਾ ਉਹਨਾਂ ਤੁਹਾਡੇ ਆਪਣੇ ਬਸ ਹੈ, ਪਰ ਭਾਵੇਂ ਇੰਨੀ ਸਮਰੱਥਾ ਹੁੰਦੀ ਹੈ ਫਿਰ ਵੀ ਮਹਾਂਪੁਰਖ ਪਰਮੇਸ਼ਰ ਦੇ ਹੁਕਮ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ। ਗੱਜ ਕੇ ਬੋਲੋ, ਕਹਿੰਦੇ ਛੋਟੇ ਸੰਤ ਨਾਲ ਬਚਨ ਕਰ ਲਓ, ਉਹ 8ਵੇਂ ਦਿਨ ਚੱਲ ਜਾਣ, ਅਸੀਂ 2 ਸਾਲ ਲੈ ਲੈਂਦੇ ਹਾਂ। ਜਿਹੜੇ ਬਾਬਾ ਲਾਲ ਬਚਨ ਕਹਿੰਦੇ ਜੀ ਮੈਨੂੰ ਭਰਵਾ, ਉਹਨੇ ਮਹਾਰਾਜ ਲੰਗਰ ਪਾਣੀ ਛਕਿਆ, ਅੰਗੀ ਪੰਗ ਚ ਬਹਿ ਕੇ ਤੇ ਆਸਣ ਤੇ ਜਾ ਕੇ ਚੌਂਗੜਾ ਲਾਇਆ, ਚਾਦਰ ਬੁਕਲ ਮਾਰ ਲਈ, ਤੇ ਜਿਵੇਂ ਹਾਥੀ ਫੁੱਲਾਂ ਦੀ ਮਾਲਾ ਤਿਆਗਦਾ, ਤਪ ਕੋਈ ਤਿਆਗਦਾ ਤੇ ਸਰੀਰ ਤਿਆਗਦਾ, ਜਿਉਂ ਜਲ ਮੈਂ ਜਲਾਏ ਖਾਣਾ ਕਿਉਂ ਜੋਤੀ ਸਨ, ਜੋਤ ਸਮਾਨਾ ਮਿਟ ਗਿਆ ਗਾਉਣ ਪਾਏ ਦੁਸਾਨ ਨਾਨਕ ਸਦ ਕਰਵਾਣ, ਉਹਨਾਂ ਦਾ ਅਟਕ ਦਰਿਆ ਜਲ ਪ੍ਰਵਾਹ ਕੀਤਾ ਜੋ ਸਾਡੇ ਸਾਂਪਰ ਦਾ ਮਰਜ਼ਾਦਾ ਚੱਲਦੀ। ਤੇ ਮਹਾਂਪੁਰਸ਼ ਕਹਿੰਦੇ ਸਾਡਾ ਸ੍ਰੀ ਅੰਤ ਸਮੇਂ ਵੀ ਦੇਖੇ ਲਓ, ਤੇ ਦੂਜਾ ਮੜੀ ਸਮਾਧ ਨਾ ਬਣੇ। ਜੇ ਸਤਿਕਾਰ ਕਰਾਂਗੇ ਲੋਕ ਮੜੀ ਬਣਾ ਲੈਂਦੇ, ਦੁੱਧ ਰੋੜੀ ਜਾਂਦੇ, ਕੁੱਤੇ ਪਿੱਲੇ ਘੁੰਮਦੇ, ਦੀਵੇ ਬਾਲਦੇ, ਉਹ ਕਹਿੰਦੇ ਨਾ ਕੋਈ ਜਗ੍ਹਾ ਬਣੇ, ਨਾ ਇਹੋ ਜਿਹਾ ਕੰਮ ਕਰੇ ਕਿ ਗੁਰੂ ਗ੍ਰੰਥ ਸਾਹਿਬ ਦਾ ਰਹੇ ਨਿਸ਼ਾਨ। ਗੱਜ ਕੇ ਬੋਲੋ। ਫਿਰ ਸਾਧ ਸੰਗਤ ਜੀ, ਬਾਬਾ ਕਰਮ ਸਿੰਘ ਜੀ ਮਹਾਰਾਜ 2 ਸਾਲ ਰਹੇ, ਕਹਿੰਦੇ ਲਓ ਸੰਗਤ ਜੀ ਬਚਨ ਹੁਣ ਪੂਰਾ ਹੋ ਗਿਆ, ਚੱਲੇ ਹਾਂ। ਸੈਦੂ ਪਿੰਡ ਆ ਗਿਆ, ਉੱਥੇ ਸਾਧ ਸੰਗਤ ਜੀ ਮਾਤਾ ਦਾ ਘਰ ਸੀ, ਕਹਿਣ ਲੱਗੇ ਘਰ ਛੱਡ ਗਏ। ਕਹਿੰਦੇ ਮਹਾਰਾਜ ਸਾਡਾ ਕਿੰਨਾ ਪੁਰਖਾਂ ਦਾ। ਕਹਿੰਦੇ ਜਦ ਤੁਸੀਂ ਨਿਸ਼ਾਨੀਆਂ ਜਾਂਦੀ ਦੇ ਦਿਨੇ ਦੇਵਕੀ ਸੀ ਉਸ ਮਾਤਾ ਦਾ ਨਾਂ, ਜਿਲੋ ਚੂਨੇ ਦਾ ਜੀ ਫਰਸ਼ ਪੱਕਾ, ਬੜੇ ਅਮੀਰ ਘਰ ਸੀ ਪਟਾਇਆ, ਤੇ ਬਾਬਾ ਜੀ ਨੇ ਧੂਣਾ ਕੱਢਿਆ, ਬਰਾਗਣ ਪੂੜੀ ਚਿਮਟਾ ਜੋ ਪੁਰਾਣੇ ਸਾਧੂ ਚੀਜ਼ਾਂ ਹੁੰਦੀਆਂ ਸੀ ਨਿਸ਼ਾਨੀਆਂ, ਉਹ ਕਹਿੰਦੇ ਮਹਾਰਾਜ ਕਾਹਨੂੰ ਪੁਰਾਣ। ਕਹਿੰਦੇ ਜੇ ਕਹੋ ਘਰ ਵੱਟੇ ਘਰ ਖਰੀਦ ਦਈਏ, ਜਾਂ ਮਾਇਆ ਕਹਿੰਦੇ ਮਹਾਰਾਜ ਸਾਨੂੰ ਪਰਮੇਸ਼ਰ ਨੇ ਇੰਨਾ ਦਿੱਤਾ ਜਿਹੜੀ ਚੀਜ਼ ਸੰਗਤ ਲਈ ਆ ਅਸੀਂ ਛੱਡੀ। ਉੱਥੇ ਫਿਰ 8 ਦਿਨ ਕੀਰਤਨ ਹੁੰਦਾ ਰਿਹਾ, ਮਹਾਂਪੁਰਸ਼ ਚੌਂਕੜਾ ਲਾ ਕੇ ਬੈਠੇ ਰਹੇ 35 ਜਥੇ ਬਿਨਾਂ ਸੱਦੇ ਦੇ ਆਏ ਰਾਗੀਆਂ, ਜਿੰਨੀ ਮਾਇਆ ਸਭ ਰਾਗੀਆਂ ਨੂੰ ਦੇਈ ਗਏ। ਵੇਲੇ ਅਖੀਰਲਾ ਦਿਨ ਆਇਆ, ਕਹਿੰਦੇ ਸੰਗਤ ਜੀ ਕੱਲ ਇਹ ਨਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਫਕੀਰ ਦੀ ਸੰਗਤ ਕੀ ਖਾਲੀ ਰਹਿ ਰਿਹਾ, ਜੋ ਅੱਜ ਮੰਗ ਦੋ। ਤੇ ਸੰਗਤਾਂ ਨੇ ਜੋ ਜੋ ਬੇਨਤੀਆਂ ਕੀਤੀਆਂ ਤੇ ਸਾਧ ਸੰਗਤ ਜੀ ਜੋ ਮੰਗੀ ਆ ਸੋ ਪਾਈ ਆ। ਨਿਧਾਰਾ ਆਧਾਰ ਜਿਤੜੇ ਫਲ ਮਨ ਬਾਸ਼ਿਆ ਤਿਤੜੇ ਸਤਿਗੁਰ ਪਾਸ, ਸਤਿਗੁਰ ਸੇਵਾ ਘੱਟ ਰਤਨ ਦੇਵੈ ਬਖਸ਼ਾਂ ਢੋਲੀਆਂ। ਸਿੱਖੀ ਮੰਗੀ, ਦੁੱਧ ਪੁੱਤ ਮੰਗਿਆ, ਨਾਮ ਮੰਗਿਆ, ਮਹਾਂਪੁਰਸ਼ਾਂ ਨੇ ਕਿਰਪਾ ਕੀਤੀਆਂ। ਫਿਰ ਸਾਧ ਸੰਗਤ ਜੀ ਆਪਣੇ ਮਾਘ ਸੁਧੀ ਨੌਂ ਨੂੰ ਤੇ 1902 ਸਨ ਵਿੱਚ ਬਾਬਾ ਜੀ ਜੋਤੀ ਜੋਤ ਸਮਾਏ। ਸੂਰਜ ਕਿਰਨ ਮਿਲਿਆ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ। ਤੇ ਬਾਬਾ ਜੀ ਦਾ 8 ਦਰਿਆ ਵਿੱਚ ਜਲ ਪ੍ਰਵਾਹ ਕੀਤਾ। ਤੇ ਉਹਨਾਂ ਤੋਂ ਬਾਅਦ ਆਪਣੇ ਹੁੰਦੇ ਆ ਸਾਡੇ ਸੰਪਰਦਾ ਚ ਰਿਵਾਜ ਹੈ ਕਿ ਮਹਾਂਪੁਰਖ ਆਪਣੇ ਸਰੀਰ ਦੇ ਹੁੰਦਿਆਂ ਹੀ ਗੱਦੀ ਦੇ ਉੱਤੇ ਮਹਾਂਪੁਰਸ਼ਾਂ ਨੂੰ ਸੇਵਾ ਦੇ ਦਿੰਦੇ ਆ ਕਿ ਬਾਅਦ ਚ ਐਵੇਂ ਮਹੰਤੀਆਂ ਦੇ ਦਸਤਾਰਾਂ ਦੇ ਝਗੜੇ ਨਾ ਪੈਣ ਤੇ ਪਾਲਟੀਆਂ ਬਣ ਜਾਂਦੀਆਂ ਤੇ ਬੜੀ ਦੁਬਧਾ ਸੰਗਤ ਬੜੀ ਦੁਬਧਾ ਪੈ ਜਾਂਦੀ ਹੈ। ਜਿੰਨੇ ਵੀ ਮਹਾਂਪੁਰਖ ਹੋਏ ਆ ਉਹ ਆਪਣੇ ਸੀ। ਹੁਣ ਬਾਬਾ ਰੋਸ਼ਨ ਸਿੰਘ ਨੇ ਆਪਣੇ ਜੀਂਦੇ ਜੀ ਸੰਤ ਹਜ਼ਾਰਾ ਸਿੰਘ ਨੂੰ ਪੱਗ ਦੇ ਦਿੱਤੀ, ਚਲੋ ਜੀਂਦੇ ਜੀ ਤੇ ਬਾਅਦ ਜੀ ਝਗੜੇ ਪੈਣੇ ਮਹਾਂਪੁਰਖ, ਨਹੀਂ ਤਾਂ ਪਕੜ ਛੱਡਣੀ ਔਖੀ ਬੜੀ ਹੁੰਦੀ ਹੈ। ਇਹ ਵੀ ਸਾਹ ਬਿਰਲੇ ਜਿਨ੍ਹਾਂ ਦੇ ਮਾਰੇ ਬਖਸ਼ਿਸ਼। ਸੋ ਸਾਧ ਸੰਗਤ ਜੀ ਇਸ ਪ੍ਰਕਾਰ ਤੇ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਜਦੋਂ ਆਏ ਤੇ ਪਠਾਣਾ ਨੇ ਡਾਕੂਆਂ ਨੇ ਫਿਰ ਥੋੜਾ ਕੰਨ ਚੱਕਣੇ ਸ਼ੁਰੂ ਕਰ ਲਏ ਵੀ ਵੱਡੇ ਪੀਰ ਜਿਹੜੇ ਸੀ ਨਾ ਉਹਨਾਂ ਚ ਬੜੀਆਂ ਕਰਾਮਾਤਾਂ ਬੜੀਆਂ ਸ਼ਕਤੀਆਂ ਸਨ ਤੇ ਅਸੀਂ ਬੜੇ ਯਤਨ ਕੀਤੇ ਸਾਰੇ। ਫਿਰ ਇੱਕ ਵਾਰੀ ਬਾਬਾ ਕਰਮ ਸਿੰਘ ਮਹਾਰਾਜ ਕੋਲ, ਕਿਉਂਕਿ ਭਾਈ ਸਾਹਿਬ ਜੀ ਨੇ ਹੋਰ ਹੁਕਮ ਕਰਤਾ ਤੇ ਡਾਕੂ ਆ ਗਿਆ। ਬਾਬਾ ਜੀ ਚਾਂਦਨੀ ਰਾਤ ਚ ਬੈਠੇ ਭਜਨ ਕਰਨ, ਕਹਿੰਦੇ ਬਾਬਾ ਸਾਨੂੰ ਕੋਈ ਖਾਣ ਨੂੰ ਦੇ। ਤੇ ਮਹਾਰਾਜ ਕਹਿੰਦੇ ਭਾਈ ਐਂ ਕਰੋ, ਖੱਚਰਾਂ ਤੇ ਊਠ ਲੈ, ਜੇ ਅਸੀਂ ਇਵੇਂ ਦਿੱਤਾ ਉਹ ਫੇਰ ਮੁੱਕ ਜਾਊਗਾ ਤੇ ਜਿੰਨਾ ਤੁਹਾਨੂੰ ਲੋੜ ਹੈ ਲੱਗ ਕੇ ਲੈ ਲਓ ਖੱਚਰਾਂ ਉੱਠਾਂ ਤੇ। ਉਹ ਸਾਧ ਸੰਗਤ ਜੀ ਲੈ ਆਏ ਜੀ। ਉਹਨਾਂ ਦਿਨਾਂ ਚ ਇਹ ਆਮ ਉਧੇ ਹੁੰਦਾ ਸੀ ਤੇ ਹੁਣ ਭੁੱਖੇ ਨੂੰ ਹੁੰਦਾ, ਜਿੰਨਾ ਵੀ ਸਮਾਨ ਡੇਰੇ ਤੋਂ ਨੀ ਛੱਡੇ ਕੁਝ ਨੀ, ਨਾ ਕੋਈ ਬਿਸਤਰਾ ਨਾ ਮੰਜਾ ਨਾ ਭਾਂਡਾ ਨਾ ਰਾਸ਼ਨ ਪਾਣੀ, ਜੰਦਾ ਕੁੰਡਾ ਉੱਥੇ ਲੱਗਦਾ ਹੀ ਨਾ, ਚਾਰ ਦੀਵਾਰੀ ਕੋਈ ਹੈ ਹੀ ਨਾ। ਮਹਾਂਪੁਰਸ਼ ਮੌਤ ਜੰਗਲ ਚ ਮੰਗਲ ਸੀ, ਲੈ ਗਿਆ ਸਵੇਰੇ ਲਾਂਗਰੀ ਸੇਵਾਦਾਰ ਉੱਠੇ ਉੱਥੇ ਕੋਈ ਸਮਾਨ ਹੀ ਨਾ। ਕਹਿੰਦੇ ਮਹਾਰਾਜ ਡਾਕਾ ਪੈ ਗਿਆ, ਮਹਾਰਾਜ ਕਹਿੰਦੇ ਹੁਣ ਕੀ ਕਰੀਏ। ਕਹਿੰਦੇ ਮਹਾਰਾਜ ਆਪਾਂ ਕੋਈ ਰਾਵਟ ਰੁਵਟ ਲਿਖਾਈਏ ਪੁਲਿਸ ਦੇ। ਕਹਿੰਦੇ ਭਾਈ ਜੇ ਰਾਸ਼ਨ ਲੰਗਰ ਹੁੰਦਾ ਤੁਸੀਂ ਕੀ ਕਰਦੇ। ਕਹਿੰਦੇ ਮਹਾਰਾਜ ਸੰਗਤਾਂ ਨੂੰ ਛਕਾਉਂਦੇ। ਕਹਿੰਦੇ ਜਿਹੜੇ ਲਗਾਏ ਉਹ ਵੀ ਤਾਂ ਸੰਗਤੇ ਹੋ, ਗੱਜ ਕੇ ਬੋਲੋ ਉਹਦੀ ਅੱਗ ਬਾਲਦੇ ਭੂਏ ਚ ਬਹਿੰਦੇ ਫੂਕਾਂ ਮਾਰਦੇ, ਹੁਣ ਆਪੇ ਪਕਾਈ ਜਾਣਗੇ ਆਪੇ ਖਾਈ ਜਾਣਗੇ। ਤੇ ਜੇ ਭਾਈ ਗੁਰੂ ਨਾਨਕ ਪਾਤਸ਼ਾਹ ਲੰਗਰ ਚਲਾਉਣਾ ਹੋਰ ਰਾਸ਼ਨ ਭੇਜ ਦੇਣਗੇ। ਤੇ ਜਦੋਂ ਸੰਗਤ ਨੂੰ ਪਤਾ ਲੱਗਾ ਉਸ ਇਲਾਕੇ ਚ ਜੋ ਸ਼ਰਧਾ ਹੈ, ਮੈਂ ਹੁਣ ਐਤਕੀ ਗਿਆ ਕਿਆ ਕਹਿਣਾ ਜੀ, ਸਾਡੇ ਲੋਕਾਂ ਦਾ ਤਰਕਾਂ ਵਤਰਕਾਂ ਰਹਿ ਗਈਆਂ ਟੀਕਾ ਟਿੱਪਣੀਆਂ, 35 ਘਾੜਿਆ ਹੋਤੀ ਮਰਦਾਨ ਦਾਸ ਜਿਲੇ ਗਏ, ਜਾਣੀ 5 ਮਿੰਟਾਂ ਚੋ ਸਾਰੇ ਪਰਿਵਾਰ ਇਕੱਠੇ ਹੋ। ਇਤਨੀ ਸ਼ਰਧਾ, ਇਤਨਾ ਵਿਸ਼ਵਾਸ, ਹਰ ਵੇਲੇ ਸ਼ੇਰ ਦੀਆਂ ਜਾੜਾਂ ਤੇ ਰਹਿਣਾ ਕੋਈ ਸੌਖਾ ਨਹੀਂ ਹੁੰਦਾ। ਜਿੱਥੇ ਇਸਲਾਮੀ ਦੇਸ਼ ਹੋਵੇ ਉਹਨਾਂ ਦਾ ਹੀ ਧਰਮ ਹੋਵੇ ਉੱਥੇ ਰਹਿਣਾ, ਉਹ ਗੁਰਸਿੱਖੀ ਕਿੰਨੇ ਦ੍ਰਿੜ ਹੈ, ਗੁਰੂਆਂ ਦੀ ਬੇਦਵੀ ਤੱਕ ਨੀ, ਔਰ ਅੰਮ੍ਰਿਤ ਧਾਰੀ ਗੁਰਬਾਣੀਆਂ ਇੰਨੀਆਂ ਕੰਠ ਪੱਕੇ ਰਾਗਾਂ ਚ ਬੱਚਿਆਂ ਤੱਕ ਸ਼ਰਧਾ ਭਗਤੀ। ਸੋ ਸਾਧ ਸੰਗਤ ਜੀ ਇਹ ਮਹਾਂਪੁਰਸ਼ਾਂ ਦੇ ਬੀਜ ਬੀਜੇ ਹੋਏ ਆ ਜਿਹੜੇ ਹਾਲੇ ਵੀ ਦੇਖਣ ਵਿੱਚ ਨਜ਼ਰ ਆ ਰਹੇ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਸਾਡੇ ਉੱਥੇ ਹੈਡ ਗ੍ਰੰਥੀ ਬੇਰ ਸਾਹਿਬ ਰਹੇ ਆ ਤੇ ਗਿਆਨੀ ਪ੍ਰੇਮ ਸਿੰਘ, ਉਹ ਹਰੀਆਂ ਪਹਿਲਾਂ ਵਾਲੇ ਮਹਾਂਪੁਰਸ਼ਾਂ ਦੇ ਪ੍ਰੇਮੀ ਆ। ਕਹਿੰਦੇ ਮੇਰਾ ਨਾਨਾ ਫੌਜ ਸੀ ਤੇ ਬਾਬਾ ਜੀ ਕਹਿ ਜਾਓ ਦਰਿਆ ਤੋਂ ਜਲ ਲਿਆਓ, ਜਿਹੜੇ ਲੰਗਰ ਚ ਲਿਆਂਦਾ ਉਹ ਸਾਰੇ ਘਿਓ ਦੇ ਘੜੇ ਸੀ। ਕਹਿੰਦੇ ਜਦੋਂ ਭਾਈ ਖਵਾਈ ਤੋਂ ਮਾਨਤ ਲੈ ਲਓ ਬਾਅਦ ਮੋੜਿਓ। ਉਹ ਕਹਿੰਦੇ ਬਜ਼ੁਰਗਾਂ ਨੇ ਦੱਸਿਆ ਕਿ ਘਿਓ ਦਾ ਦਰਿਆ ਵਗ ਰਿਹਾ, ਕਹਿੰਦੇ ਅਸੀਂ ਬੁੱਕ ਭਰ, ਕਹਿੰਦੇ ਮੇਰਾ ਨਾਨਾ ਕਹਿੰਦਾ ਮੈਂ ਆਪ ਪੀਤਾ ਗਾਗਰਾਂ ਭਰ। ਫਿਰ ਮਹਾਂਪੁਰਸ਼ ਕਹਿੰਦੇ ਭਾਈ ਹੁਣ ਖਵਾਜੇ ਦੀ ਅਮਾਨਤ ਮੁੜੀ ਹੈ। ਕਹਿੰਦੇ ਮਹਾਰਾਜ ਜਲ ਲਿਆ, ਕਹਿੰਦੇ ਵਰਤਿਆ ਘਿਓ ਸੀ ਕੇ ਜਲ, ਕਹਿੰਦੇ ਘਿਓ, ਕਹਿੰਦੇ ਮੋੜੋ ਭਾਈ ਅਮਾਨਤ। ਅਮਾਨਤ ਕਿਸੇ ਬੰਦੇ ਦੀ ਵੀ ਨੀ ਰੱਖਣੀ ਚਾਹੀਦੀ, ਅਮਾਨਤ ਖਿਆਨਤ ਨਹੀਂ ਕਰਨੀ ਚਾਹੀਦੀ। ਇਸੇ ਤਰ੍ਹਾਂ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਭੰਡਾਰੇ ਤੇ ਗਏ ਤੇ ਚੌਲ ਮੁੱਕ ਗਏ। ਕਹਿੰਦੇ ਕੋਈ ਹੈ, ਕਹਿੰਦੇ ਜੌਂ ਚਾਦਰਾ ਪਾਤਾ ਤੇ ਚੌਲ ਵਰਤੇ। ਕਹਿੰਦੇ ਹੁਣ ਘੋੜਿਆਂ ਦੀ ਲੋੜ ਹੈ ਤੇ ਮੁੜ ਕੇ ਸਾਧ ਉੱਥੇ ਜੌਂ ਪਏ, ਕਿਉਂਕਿ ਜਿਹੜੇ ਸਰਬੱਗ ਪੁਰਸ਼ ਹਨ ਉਹ ਜੋ ਚੌਣ ਕਰ ਸਕਦੇ, ਰੀਠਾ ਮਿੱਠਾ ਕਰ ਸਕਦੇ ਆ, ਹੱਕ ਦੀਆਂ ਕੁਕੜੀਆਂ ਨੂੰ ਅੰਬ ਬਣਾ ਕੇ ਖਿਲਾ ਸਕਦੇ ਆ, ਕਿੱਕਰਾਂ ਨੂੰ ਝਾੜ ਕੇ ਤੁੱਕਿਆਂ ਦੀਆਂ ਜਲੇਬੀਆਂ ਮਠਿਆਈਆਂ ਖਿਲਾ ਸਕਦੇ। ਗੁਰੂ ਨਾਨਕ ਪਾਤਸ਼ਾਹ ਨੇ ਕੀਤਾ ਰਿੱਧ ਸਿੱਧ ਨਾਵੈ ਕੀ ਦਾਸੀ, ਕਿਉਂਕਿ ਇਹ ਜਿੰਨੀਆਂ ਰਿਧੀਆਂ ਸਿੱਧੀਆਂ ਇਹ ਨਾਮ ਜਪਣ ਵਾਲੇ ਨੇ ਮਗਰ ਘੁੰਮਦੀਆਂ, ਉਹ ਇਹਨਾਂ ਦੇ ਅਧੀਨ ਨਹੀਂ ਹੁੰਦੇ, ਕਈ ਇਹਨਾਂ ਦੇ ਅਧੀਨ ਹੋ ਜਾਂਦੇ ਆ। ਰਿੱਧ ਸਿੱਧ ਸਭ ਉਹ ਹੈ ਨਾਮ ਨਾ ਬਸੈ ਮਨਿਆਏ, ਜਿਵੇਂ ਗੋਰਖ ਦੇ ਚੇਲੇ ਇਹਨਾਂ ਦੇ ਅਧੀਨ ਹੋ ਕੇ ਪੂਜਾ ਚ ਫਸ ਗਏ ਸੀ। ਇਹਦਾ ਮਤਲਬ ਇਹ ਨੀ ਕਿ ਮਹਾਂਪੁਰਸ਼ਾਂ ਦੀ ਕਰਾਮਾਤ ਨਹੀਂ ਹੁੰਦੀ, ਹੁੰਦੀ ਹੈ। ਜਿਹੜੀ ਕਰਾਮਾਤ ਜਿਵੇਂ ਸਿਆਲਕੋਟ ਹਮਜਾ ਗੋਸ ਕਿਸੇ ਦੇ ਪੁੱਤ ਨਹੀਂ ਸੀ ਹੁੰਦਾ, ਕਹਿੰਦਾ ਜਾਂ ਚਾਰ ਹੋਣਗੇ ਇੱਕ ਮੈਨੂੰ ਦੇ, ਮੇਰੇ ਇੱਥੇ ਲਾਲਚ ਹੋ ਜਾਂਦਾ, ਫਿਰ ਮਾੜ ਬਣਾ ਲਿਆ ਬਹਿ ਗਿਆ ਚਿਲੀ ਸਾਗਣ, ਇਹ ਸਿਆਲਕੋਟ ਝੂਠਿਆਂ ਦਾ ਸ਼ਹਿਰ, ਮੈਂ ਗਰਕ ਕਰਨਾ। ਗੁਰੂ ਨਾਨਕ ਪਾਤਸ਼ਾਹ ਗਏ, ਕਹਿੰਦੇ ਭਾਈ ਪੀਰ ਜੀ ਨੂੰ ਸਦੋ ਮਿਲੀਏ, ਕਹਿੰਦੇ ਚਲੀਸੇ ਉਹ ਮਾਟ ਪਾਟ ਗਿਆ, ਸੂਰਜ ਦੀ ਲਾਈਟ ਗਈ, ਉਹਨੇ ਕਿਹਾ ਮੇਰਾ ਚਲੀਸਾ ਖੰਡਿਤ ਹੋ ਗਿਆ। ਤੇ ਮਹਾਰਾਜ ਕਹਿੰਦੇ ਭਾਈ ਇਹ ਕੀ ਗੱਲ, ਕਹਿੰਦੇ ਝੂਠਿਆਂ ਸ਼ਹਿਰ, ਕਹਿੰਦੇ ਵੀ ਸਾਰਾ ਝੂਠੇ ਨਹੀਂ ਹੋ ਸਕਦੇ। ਮਹਾਰਾਜ ਨੇ ਮਰਦਾਨੇ ਨੂੰ ਭੇਜਿਆ, ਟਾਗਾ ਸੱਚ ਝੂਠ ਕਰੀ ਦੇ, ਜਿਲੇ ਗਿਆ ਮੂਲੇ, ਕਹਿੰਦੇ ਮਰਨਾ ਸੱਚ ਜੀਣਾ ਝੂਠ, ਕਹਿੰਦੇ ਆ ਦੇਖ ਲੋ ਇੱਥੇ ਵੀ ਬੰਦੇ ਹੈ। ਸੰਤ ਜੀ ਤੈਂ ਕੀ ਲੈਣਾ ਨਹੀਂ ਦਿੰਦਾ, ਤੂੰ ਸ਼ਹਿਰ ਗਰਵ ਕਰਦਾ, ਕਿਉਂਕਿ ਫਕੀਰਾਂ ਵਾਸਤੇ ਹਮੇਸ਼ਾ ਰਹਿਮ ਚਾਹੀਦਾ। ਜੇ ਤਾਂ ਇਸ ਤਰ੍ਹਾਂ ਦੀ ਕਰਾਮਾਤ ਵਾਸਤੇ ਉਹ ਹੈਗੀ ਕਹਿਰ, ਤੇ ਜਿਵੇਂ ਹੁਣ ਕੌਡਾ ਰਾਕਸ਼ ਮਰਦਾਨੇ ਨੂੰ ਕੜਾ ਕੇ ਤੜ ਲਗਾ, ਉੱਥੇ ਜਾ ਕੇ ਸਤਿਗੁਰੂ ਜੀ ਨੇ ਮਰਦਾਨੇ ਦੀ ਰੱਖਿਆ ਕੀਤੀ, ਉਹ ਜਿਹੜੀ ਕਰਾਮਾਤ ਉਹ ਮਿਹਰ ਹੈ। ਗੱਜ ਕੇ ਬੋਲੋ। ਫਿਰ ਬਲੀ ਕੰਧਾਰੀ ਨੇ ਪਹਾੜ ਰੋੜ ਦਿੱਤਾ, ਜੇ ਹੁਣ ਮਰਦਾਨਾ ਜੀ ਥੱਲੇ ਆ ਕੇ ਚੱਕਣਾ ਚੂਰ ਹੋ ਜਾਂਦੇ, ਲੋਕਾਂ ਨੇ ਕਹਿਣਾ ਕਿ ਲਓ ਜੀ ਆਹ ਮਰਦਾਨੇ ਦੀ ਰੱਖਿਆ ਨਹੀਂ ਕਰ ਸਕਦੇ। ਤੇ ਮਰਦਾਨੇ ਦੀ ਰੱਖਿਆ ਵਾਸਤੇ ਪੰਜਾ ਲਾ ਕੇ ਸਾਨੂੰ ਬਖਸ਼ਾਂ ਵੀ ਕਰ ਗਏ, ਅੰਮ੍ਰਿਤ ਜਲਦੀਆਂ ਤੇ ਆਪਣਾ ਨਿਸ਼ਾਨ ਵੀ ਦੇ ਗਏ, ਆਸ਼ੀਰਵਾਦ ਵੀ ਦੇ ਗਏ। ਇਹ ਕਰਾਮਾਤ ਜਿਹੜੀ ਇਹ ਹੈ ਬਖਸ਼ਿਸ਼, ਜਿਹੜਾ ਦੂਸਰੇ ਤੇ ਜ਼ੁਲਮ ਕਰਨਾ ਉਹ ਕਹਿ ਰਿਹਾ, ਜਾਂ ਬਾਜੀਗਰੀ ਵਿਦਿਆ ਬਣਾ ਕੇ ਨਾਟਕੀ ਚੇਟਕੀ ਕਰਨੀ ਉਹ ਗੁਰੂ ਨਾਨਕ ਦੇ ਘਰ ਵਿਚ ਪ੍ਰਵਾਨ ਨਹੀਂ। ਨਾਟਕ ਚੇਟਕ ਕੀ ਇਹ ਕੁਕਾਜਾ ਪ੍ਰਭ ਲੋਕਾਂ ਕੇ ਆਵਤ ਲੱਗ। ਇੱਕ ਵਾਰੀ ਐਸਾ ਕਿਸੇ ਨੇ ਕਿਹਾ ਸੀ ਮਹਾਰਾਜ ਨੂੰ ਕਿ ਮਾੜਾ ਕਰਾਮਾਤ ਦੇਖੋ, ਕਹਿੰਦੇ ਇਉਂ ਨੀ ਦੇਖੀ ਵੀ ਜਿਹੜੇ ਮਹਾਂਪੁਰਸ਼ ਮੌਜ ਵਿੱਚ ਆਉਂਦੇ, ਜਿਵੇਂ ਸਮੁੰਦਰ ਵਿੱਚ ਛਲ ਆਉਂਦੀ ਹੈ ਮੋਤੀ ਸੜ ਜਾਂਦਾ, ਪਰ ਜੇ ਬਿਸਚੂ ਵੀ ਲਾ ਕੇ ਉਹ ਮਰਜ਼ੀ ਬੜਾ ਪ੍ਰਾਪਤ ਕਰੂਗਾ। ਕਹਿੰਦੇ ਜਿਹੜੀ ਇਸ ਤਰ੍ਹਾਂ ਕਰਾਮਾਤ ਹੁੰਦੀ ਹੈ ਉਹ ਕਹਿਰ ਹੁੰਦੀ, ਮਹਾਂਪੁਰ ਮੇਹਰ ਵਿੱਚ ਆਉਣ ਉਹ ਦਇਆ ਵਿੱਚ ਆਉਣ ਉਹ ਮੇਹਰ ਹੁੰਦੀ, ਹਟਿਆ ਹੀ ਨਾ। ਕਹਿੰਦੇ ਚੱਲ ਭਾਈ ਗੜਵਾ ਫੜਾ ਲਿਆ, ਤੇ ਮਹਾਂਪੁਰਸ਼ਾਂ ਦੇ ਹੱਥ ਵਿੱਚ ਸੋਟੀ ਸੀ ਸੂਏ ਵਾਲੀ, ਐਂ ਗੱਡ ਕੇ ਨਾ ਤੇ ਮੋਟਰਾਂ ਫੜ ਕੇ ਦੁਆਲੇ ਘੁੰਮਣ ਲੱਗੇ, ਕਿਉਂਕਿ ਉਹਨਾਂ ਦੇ ਸਰੀਰ ਜਿਹੜੇ ਸਾਡੇ ਨੂੰ ਪੰਜਾਂ ਤੱਤਾਂ ਦੇ ਨੇ ਉਹ ਸ਼ੁੱਧ ਸਗੋਵੰਸ਼ ਮਾਇਆ ਤੋਂ ਹੁੰਦੇ, ਦੇਖਣ ਨੂੰ ਸਾਡੇ ਨੂੰ ਹੁੰਦੇ ਪਰ ਸਾਡੇ ਨਾਲੋਂ ਫਰਕ ਹੁੰਦਾ, ਅਸੀਂ ਤਮੋਗੁਣ ਪ੍ਰਧਾਨ ਅਵਿਦਿਆ ਤੋਂ ਉਹ ਜੋਤ ਸਰੂਪ ਹੁੰਦੇ। ਉਹ ਦੁਆਲੇ ਘੁੰਮਣ ਲੱਗੇ ਤੇ ਮਹਾਂਪੁਰਖ ਛੋਟੀ ਜੀ ਆਪਣਾ ਸਰੂਪ ਉਹਨੇ ਲੀਨ ਕਰ, ਛੋਟੀ ਜੀ ਧਰਤੀ ਤੋਂ ਉੱਠ ਕੇ ਨਾ ਉਹਦੇ ਗਿੱਟਿਆਂ ਤੇ ਲੱਤਾਂ ਤੇ ਮੋਢੇ ਗੁੱਟਾਂ ਤੇ ਜਿਉਂ ਲੱਗੀ ਖਾੜ ਖੜ ਪੈਣ। ਕਹਿੰਦਾ ਬਾਬਾ ਜੀ ਬਖਸ਼ ਲਓ, ਪਹਿਲੇ ਰੂਪ ਚ ਆਓ, ਫਿਰ ਆਏ। ਕਹਿੰਦੇ ਤੂੰ ਕਰਾਮਾਤ ਮੰਗਦੇ, ਦੇਖਿਆ ਕਹਿਰ ਕਿਵੇਂ ਬਣਦੀ। ਗੱਜ ਕੇ ਬੋਲੋ। ਪਸਚਾਰਕ ਕਥਾ ਮਹਾਂ ਅਨੂਪ ਹੈ। ਸੋ ਸਾਧ ਸੰਗਤ ਅੱਜ ਦੇਖੋ ਸੈਂਸ ਇੱਕ ਬੁੱਧੀ ਦੇ ਕਰਿਸ਼ਮੇ ਆ, ਇਹਨਾਂ ਨੇ ਇਹੋ ਜਿਹੀਆਂ ਗੱਲਾਂ ਦਿਖਾਤੀਆਂ, ਬੰਦੇ ਦੀ ਬੁੱਧ ਗੁੰਮ ਹੋ ਜਾਂਦੀ ਹੈ। ਸਾਇੰਸਦਾਨਾਂ ਨੇ ਐਸੇ ਕੰਮ ਕੀਤੇ, ਬਾਕੀ ਠੀਕ ਐਕਸਨਾਮੈਂਟ ਦੀ ਕਿਤੇ ਦੀ ਕਿਤੇ ਚੱਲ ਜਾਂਦੀ, ਹੁਣ ਤੇ ਗੱਲ ਆਪਾਂ ਕਿੱਥੇ ਦੀ ਕਿੱਥੇ ਕਰ ਲੈਂਦੇ ਹਾਂ, ਸਾਰੀ ਲਾਈਟਾਂ ਨਾਲ ਕੀ ਕੁਝ ਹੋ ਰਿਹਾ। ਪਰ ਇਹ ਤੋਂ ਉੱਪਰ ਵੀ ਇੱਕ ਵਿਗਿਆਨ ਹੈ, ਉਹ ਹੈ ਆਤਮਾ ਦੀ ਸਾਇੰਸ। ਜਿਹੜੇ ਉੱਥੇ ਪਹੁੰਚ ਗਏ, ਪਰਮਾਤਮਾ ਤੱਕ ਪਹੁੰਚ ਗਏ, ਇਹ ਸਾਇੰਸਾਂ ਤੱਕ ਪਰੇਸ਼ਾਨੀ ਮਾਤਰ ਰਹਿ ਜਾਂਦੇ ਹੈ। ਇਹਨੇ ਵੀ ਕਰਿਸ਼ਮੇ ਬਹੁਤ ਬੁੱਧੀ ਦੇ, ਪਰ ਜਿਹੜੇ ਬੁੱਧੀ ਤੋਂ ਉੱਪਰ ਹੈ ਸਾਖੀ ਚੇਤਨ ਆਤਮਾ ਪਰਮਾਤਮਾ, ਜਿਹਦੇ ਦੁਆਰਾ ਬੁੱਧੀ ਕੰਮ ਕਰਦੀ ਹੈ। ਜੇ ਬੁੱਧੀ ਦੇਣ ਵਾਲੇ ਦੇ ਮਾਲਕ ਨਾਲ ਜੁੜਾਂਗੇ ਤੇ ਕਿੰਨੀ ਕੁ ਕਲਾ ਉਸ ਬੰਦੇ ਵਿੱਚ ਆਜੂਗੀ। ਉਹ ਹੈ ਆਤਮਾ ਵਿਗਿਆਨ, ਆਤਮਾ ਸੈਂਸ। ਇਹ ਜਿਹੜੀ ਬੁੱਧੀ ਹੈ ਇਹ ਅੰਨ ਪਾਣੀ ਦੇ ਅਧੀਨ ਹੈ, ਤੁਸੀਂ ਦੋ ਦਿਨ ਰੋਟੀ ਨਾ ਖਾਓ, ਚੱਕਰ ਆਉਣ ਲੱਗ ਪੈਂਦੇ, ਬੁੱਧੀ ਕੰਮ ਨਹੀਂ ਕਰਦੀ, ਸਰੀਰ ਕੰਮ ਨਹੀਂ ਕਰਦਾ। ਪਰ ਜਿਹੜਾ ਆਤਮਾ ਦਾ ਗਿਆਨ ਆ, ਉਹ ਸਾਧ ਸੰਗਤ ਜੀ ਕਿਸੇ ਦੇ ਅਧੀਨ ਨਹੀਂ। ਇੱਕ ਪਰਤੇ ਪ੍ਰਕਾਸ਼, ਇੱਕ ਸੁੱਤੇ ਪ੍ਰਕਾਸ਼। ਪਰਤੇ ਭਾਵੇਂ ਦੀਵੇ ਚ ਤੇਲ ਪਾਉਂਗੇ, ਬੱਤੀ ਤੀਹ ਲਾਉਂਗੇ ਬਲੂਗਾ, ਤੇ ਜੇ ਤੇਲ ਮੁੱਕ ਜਾ ਬੱਤੀ ਸਾਡੇ ਦੀਵਾ ਬੁੱਝ ਜਾਏਗਾ। ਤੇ ਸਾਡੀ ਬੁੱਧੀ ਰੂਪੀ ਦੀਵਾ ਵੀ ਅੰਨ ਪਾਣੀ ਦੇ ਨਾਲ ਬਲਦਾ ਹੈ। ਸਾਡੇ ਤ੍ਰੈਮਣ ਦੇਹੀ ਚੱਲਿਆ ਪਾਣੀ, ਅੰਨ ਨਾ ਮਿਲੇ ਤੇ ਵੀ ਟੈਟੇ ਹੀ ਹੋ ਜਾਂਦਾ। ਇਸ ਤਰ੍ਹਾਂ ਸੂਰਜ ਹੈ, ਚੰਦਰਮਾ ਹੈ, ਤਾਰੇ ਹੈ, ਬਿਜਲੀ ਹੈ, ਬਿਜਲੀ ਵੀ ਡਿਫੈਕਟ ਪੈ ਜਾਏ ਵੀ ਬੰਦ ਹੋ ਜਾਂਦੀ। ਇਸੇ ਤਰ੍ਹਾਂ ਜੁਗਨੂ ਹੈ ਜਾਂ ਬੁੱਧੀ, ਇਹ ਛੇ ਜੋਤੀਆਂ, ਇਹ ਹੈ ਪਰਤੇ ਪ੍ਰਕਾਸ਼, ਦੂਸਰੇ ਦੇ ਆਸਰੇ ਪ੍ਰਕਾਸ਼। ਪਰ ਜਿਹੜਾ ਆਤਮਾ ਪਰਮਾਤਮਾ ਦੂਸਰੇ ਦੇ ਆਸਰੇ ਨੇ, ਸਵੈ ਨੂੰ ਪ੍ਰਕਾਸ਼ ਹੈ। ਇਸੇ ਕਰਕੇ ਮੂਲ ਮੰਤਰ ਜੀ ਦੇ ਅੰਦਰ ਉਸ ਨੂੰ ਸੈ ਭੰਗ ਕਿਹਾ। ਖੀਰ ਵਿੱਚ ਮਹਾਂਪੁਰਸ਼ਾਂ ਨੇ ਇੱਕ ਸੌ ਇੱਕ ਚੀਜ਼ ਪਵਾ ਕੇ ਘਿਓ ਪਾ ਕੇ ਰੜਕਾਉਣੀ ਜੀ ਮਨਾਂ ਨੂੰ। ਔਰ ਜ਼ਿਆਦਾ ਤੌਰ ਸਾਡੇ ਦੇਸ਼ ਦਾ ਰਿਵਾਜ ਹੈ ਇਹ ਸੰਪਰਦਾ, ਜਦੋਂ ਭੰਡਾਰਾ ਹੁੰਦਾ ਉਦੋਂ ਦਹੀਂ ਦੇ ਨਾਲ ਜਰਦੇ ਦੇ ਚੌਲ ਘਿਓ ਵਾਲੇ ਵਰਤਾਉਣੇ। ਅੱਜ ਵੀ ਅਸੀਂ ਇਹ ਕਰਦੇ ਹਾਂ। ਜਦੋਂ ਸਾਡੇ ਵੱਡੇ ਭੰਡਾਰੇ ਹੁੰਦੇ ਆ, ਇਹ ਕੁਦਰਤ ਰਿਵਾਜ ਤੁਰਿਆ ਆ ਰਿਹਾ। ਸੋ ਸਾਰ ਮਹਾਂਪੁਰਸ਼ਾਂ ਨੇ ਚੌਲ ਨੂੰ ਫੜ ਕੇ ਨਾ ਕੱਢ ਕੇ ਨਿਚੋੜਨ। ਜੇ ਘਿਓ ਦੀ ਤਸੀਰੀ ਧਰਤੀ ਤੱਕ ਚੱਲ ਜਾਏ, ਲਾਂਗਰੀ ਰਹਿਣ ਦੇਣਾ। ਕਹਿੰਦੇ ਤੂੰ ਗੁਰੂ ਨਾਨਕ ਪਾਤਸ਼ਾਹ ਘਰ ਸਰਪਾ ਕਰਨਾ ਜਾ ਪਈ, ਲੰਗਰ ਚ ਸਰਪਾ ਨਾ ਕਰੋ, ਦੇਣ ਵਾਲਾ ਤਾਂ ਹੋ ਗਈ ਹੈ। ਗੱਜ ਕੇ ਬੋਲੋ ਭੰਡਾਰੇ ਕਰਨੇ। ਸੋ ਸਾਧ ਸੰਗਤ ਜੀ, ਉਹ ਫੌਜੀਆਂ ਸਿੰਘਾਂ ਨੇ ਜਦੋਂ ਜਾਣਾ, ਫੌਜੀ ਮਹਾਰਾਜ ਆਪ ਸੀਗੇ ਤੇ ਫੌਜੀ ਡਿਸਿਪਲਿਨ ਦੇ ਡਿਸਿਪਲਿਨ ਚ ਫਿਰ ਸਾਰਾ ਉਹ ਸੇਵਾ ਨਿਭਾਉਂਦੇ ਸੀ। ਉਹਨੇ ਇੱਕ ਇੱਕ ਬਾਲਟਾ ਖੀਰ ਦਾ ਤੇ ਸੱਤਰ ਕੂੜੇ ਲੈ ਜਾਣੇ ਜੀ ਦੇਸੀ ਘਿਓ ਦੇ। ਤੇ ਕਈ ਵਾਰੀ ਹੁੰਦਾ ਦਾਤਾ ਦਾਨ ਕਰੇ ਭੰਡਾਰੀ ਦਾ ਪੇਟ ਪਾਟੇ ਅਸੀਂ ਕਿਰਿਆ ਭਾਈ ਬਣ ਜਾਂਦੀ। ਉਹ ਲਾਂਗਰੀ ਮਹਾਰਾਜ ਕੋ ਇਕੱਠੇ ਹੋ ਕੇ ਆ ਗਿਆ ਸੰਤਨ ਬਾਬਾ ਕਰਮ ਮਹਾਰਾਜ ਕੋ, ਕਹਿੰਦੇ ਮਹਾਰਾਜ ਆਪਾਂ ਹੁਣ ਲੰਗਰ ਦੀ ਸੇਵਾ ਆਪ ਨੂੰ ਹੋਇਆ ਕੋਈ। ਇਹ ਫੌਜੀ ਸਿੰਘ ਇੱਕ ਇੱਕ ਬਾਲਟਾ ਖੀਰ ਦਾ ਲੈ ਜਾਂਦੇ ਆ, ਸੱਠ ਸੱਠ ਸੱਤਰ ਸੱਤਰ ਕੂੜੇ ਲੈ ਜਾਂਦੇ ਆ, ਤੇ ਖਰਚਾ ਬਹੁਤ ਵੱਧਦਾ। ਮਹਾਂਪੁਰਸ਼ ਕਹਿੰਦੇ ਉਹ ਫੌਜੀ ਰਾਸ਼ਨ ਲਿਆਉਣ ਵਾਲੇ, ਫੌਜੀ ਬਣਾਉਣ ਵਾਲੇ, ਫੌਜੀ ਵਰਤਾਉਣ ਵਾਲੇ, ਤੁਹਾਨੂੰ ਤਕਲੀਫ ਕੀ ਹੁੰਦੀ? ਕਹਿੰਦੇ ਅੱਜ ਤੋਂ ਬਾਅਦ ਜਿੰਨੀ ਸੇਵਾ ਮੁਕੰਮਲ ਫੌਜੀ ਸਿੰਘ ਕਰਨਗੇ। ਗੱਜ ਕੇ ਬੋਲੋ। ਫਿਰ ਕੋਈ ਲਾਂਗਰੀਆਂ ਨੇ ਕਿਹਾ ਮਹਾਰਾਜ ਕਈ ਖੰਡ ਬੜੀ ਪੜਾਰਿਆਂ ਵੱਡਿਆਂ ਤੇ ਲੱਗ ਜਾਂਦੀ ਹੈ, ਜੇ ਹੁਕਮ ਕਰੂੰ ਗੁੜ ਵਰਤ ਲਿਆ ਕਰੀ। ਤੇ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਦਾ ਲੰਗਰ ਆ, ਅੱਜ ਤੋਂ ਬਾਅਦ ਖੰਡ ਦੀ ਜਗ੍ਹਾ ਬੀਕਾਨੇਰੀ ਮਿਸਰੀ ਵਰਤਿਆ ਕਰੋ। ਦੇਖੋ ਮਹਾਂਪੁਰਸ਼ ਕਹਿੰਦੇ ਬੀਕਾਨੇਰੀ ਮਿਸਰੀ, ਇਹ ਗੁਰੂ ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਥ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ। ਮਹਾਂਪੁਰਸ਼ ਕਹਿੰਦੇ ਜਿਹੜਾ ਗੁਰੂ ਨਾਨਕ ਦਾ ਲੰਗਰ ਹੈ, ਸਭ ਨੂੰ ਵੱਡਾ ਪ੍ਰਚਾਰ ਹੈ। ਜਿਹਦੀ ਰਸਨਾ ਚ ਗੁਰੂ ਨਾਨਕ ਦੇ ਲੰਗਰ ਦਾ ਭੋਜਨ ਪੈ ਜਾਂਦਾ, ਉਹਦੇ ਮੂੰਹ ਮੱਲੋ ਮੱਲੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨਿਕਲ ਜਾਂਦਾ। ਅੱਛਾ, ਦੂਜਾ ਤੁਹਾਡਾ ਪ੍ਰਚਾਰ ਕੋਈ ਸੁਣੂਗਾ ਸਤਸੰਗੀ, ਜਿਹਨੂੰ ਭੁੱਖ ਲੱਗੇ ਨਾਸਤਕ ਵੀ ਗੁਰਦੁਆਰੇ ਆਊਗਾ। ਗੱਜ ਕੇ ਬੋਲੋ। ਤੇ ਜਿਹਦੇ ਅੰਦਰ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਲੰਗਰ ਚਲੇ ਗਿਆ, ਉਹ ਸਦਾ ਜੀ ਗੁਰੂ ਨਾਨਕ ਦਾ ਬਣ ਕੇ ਆਊਗਾ। ਇਸ ਕਰਕੇ ਮਹਾਰਾਜ ਕਹਿੰਦੇ ਸੀ ਲੰਗਰ ਵਿੱਚ ਕਦੇ ਸਰਪਾ ਨਾ ਕਰੋ। ਹਮ ਧਨਵੰਤ ਭਾਗ ਸੱਚ ਨਾਏ, ਹਰ ਗੁਣ ਗਾਲ ਹੈ ਸਹਿਜ ਸੁਭਾਏ, ਪਿਓ ਦਾਦੇ ਕਾ ਖੋਲ ਡਿਠਾ ਖਜਾਨਾ, ਤਾਂ ਮੇਰਾ ਮਨ ਭਇਆ ਨਦਾਨਾ, ਰਤਨ ਲਾਲ ਜਾ ਕਾ ਪਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਗ ਹੈ ਖਰਚ ਹੈ ਰਲ ਮਿਲ ਭਾਈ, ਓਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਗਾਏ, ਸੋ ਏਕ ਖਜਾਨਾ ਦਇਆ ਲਾਏ। ਸੋ ਇਸ ਕਰਕੇ ਮਹਾਂਪੁਰਸ਼ਾਂ ਦੇ ਕੌਤਕ ਤਾਂ ਐਸੇ ਆ, ਦੇਖ ਕੇ ਜਾਣੇ ਅਸਚਰਜਤਾ ਹੋ ਜਾਂਦੀ ਹੈ। ਕਿ ਇਸੇ ਤਰ੍ਹਾਂ ਇੱਕ ਵਾਰੀ ਮਹਾਂਪੁਰਸ਼ ਪੇ ਉਮੇ ਕਾਬੂ ਨੇ ਇਹਨਾਂ ਨੂੰ ਵਢਿਆ ਹੀ, ਜਿਲੇ ਆਏ ਸੀਸ ਕਿਤੇ, ਬਾਹਾਂ ਕਿਤੇ, ਧੜ ਕਿਤੇ, ਚਰਨ ਕਿਤੇ, ਕਹਿੰਦੇ ਲੈ ਵੀ ਕਤਲ ਵੀ ਨੀ ਪਿਆ ਤੇ ਕੰਮ ਵੀ ਹੋ ਗਿਆ। ਜਿਲੇ ਗਾਹ ਗਿਆ ਮਹਾਂਪੁਰਸ਼ ਬੈਠੇ ਠਹਿ ਮਣਕੇ ਤੇ ਮਣਕਾ ਫੇਰ। ਇਸ ਤਰ੍ਹਾਂ ਇੱਕ ਮੇਮ ਉਹਦਾ ਪਤੀ ਇੱਧਰ ਲੰਡਨ ਚ ਆ ਗਿਆ, ਕਿਉਂਕਿ ਸਾਰੀ ਬਾਗ ਡੋਲਤਾ ਇੱਥੋਂ ਚੱਲਦੀ ਹੁੰਦੀ ਸੀ। ਬਸ ਉਹ ਗਿਆ ਨਾ ਕਿਤੇ ਬਿਮਾਰ ਹੋ ਗਿਆ। ਮੇਮ ਜੀ ਬੜੀ ਕੋਈ ਪਤੀ ਜੀ ਨਾ ਚਿੱਠੀ ਨਾ ਕੋਈ ਤਾਰ, ਉਦੋਂ ਕਿਹੜੇ ਫੋਨ ਹੁੰਦੇ ਸੀ ਤੇ ਕਿਵੇਂ ਹੋਇਆ ਉਹ? ਕਿਸੇ ਨੇ ਕਿਹਾ ਧੰਨ ਧੰਨ ਬਾਬਾ ਕਰਮ ਮਹਾਰਾਜ ਚਰਨ ਬੇਨਤੀ ਕਰੋ। ਸਾਧ ਸੰਗ ਜੀ ਮੇਮ ਸਾਹਿਬ ਆ ਗਿਆ, ਬੇਨਤੀ ਕੀਤੀ ਤੇ ਕਹਿਣ ਲੱਗੇ ਕੋਈ ਨੀ ਗੁਰੂ ਭਲੀ ਕਰ। ਉੱਥੇ ਮਹਾਂਪੁਰਖ ਨੇ ਦਰਸ਼ਨ ਦਿੱਤੇ, ਜਾ ਕੇ ਬਾਇਸਰਨ ਕਹਿੰਦੇ ਤੂੰ ਇੱਥੇ ਪਿਆ ਹਸਪਤਾਲ, ਤੇਰੀ ਮਿਹਨਤ ਤਾਂ ਮਰਨ ਵਾਲੀ ਹੋਈ, ਪਰ ਦਰਸ਼ਨ ਦੇਣ ਦੀ ਤੂੰ ਤੰਦਰੁਸਤੀ ਹੋ ਗਈ, ਦਰਸ਼ਨ ਡਿੱਠੇ ਲੈਣ ਬਜੋਗਾ ਜੀ। ਉਹ ਆ ਗਏ ਕਹਿਣ ਲੱਗੇ ਭਾਈ ਤੂੰ ਨਾ ਚਿੱਠੀ ਪਈ ਨੇ ਤਾਰ, ਕਹਿੰਦੇ ਮੈਂ ਤਾਂ ਬਿਮਾਰ ਹੋ ਗਿਆ। ਕਹਿੰਦੇ ਹੁਣ ਕਿਵੇਂ ਆ? ਕਹਿੰਦੇ ਮੈਨੂੰ ਈਸਾ ਜੀ ਨੇ ਦਰਸ਼ਨ ਦਿੱਤੇ ਤੇ ਸੁਨੇਹਾ ਦਿੱਤਾ, ਮੈਂ ਰਾਜੀ ਹੋ ਗਿਆ। ਉਹ ਕਹਿੰਦੀ ਆ ਜਾ, ਕਿਹੜੇ ਈਸਾ ਨੇ ਦਰਸ਼ਨ ਦਿੱਤੇ ਤੈਨੂੰ ਉਹ ਵੀ ਦਿਖਾ ਲਿਆਵਾਂ। ਉਹ ਜਿਹੜੇ ਬਾਬਾ ਕਰਮ ਸਿੰਘ ਮਹਾਰਾਜ ਤੋਂ ਲੈ ਕੇ, ਕਹਿੰਦੇ ਇਹੀ ਸੀਗੇ ਜਿਹੜੇ ਕਿਰਪਾ ਕਰਕੇ ਆਏ। ਕਹਿੰਦੇ ਮਹਾਰਾਜ ਕਹਿੰਦੇ ਇਹ ਤਾਂ ਭਾਈ ਬਾਹਰ ਜਾਂਦੇ ਨੇ। ਕਹਿੰਦੇ ਮਹਾਰਾਜ ਤੁਸੀਂ ਮੈਨੂੰ ਦਰਸ਼ਨ ਦੇ ਕੇ ਆਏ ਆ, ਕਹਿ ਕੇ ਆਏ, ਸਾਰਾ ਦੱਸ ਕੇ ਆਏ। ਭਾਵ ਗੁਪਤ ਪ੍ਰਗਟ ਸਭ ਜਾਣੀ ਹੈ ਜੇ ਮਨ ਰੱਖਦਾ ਠਾਏ। ਜਿਹੜੇ ਆਪਣੇ ਮਨ ਨੂੰ ਕਿਸੇ ਸਥਿਤੀ ਵਿੱਚ ਆਤਮਾ ਪਰ ਜੋੜ ਕੇ ਰੱਖਦੇ ਆ, ਗੁਪਤ ਹੋ ਜਾਣਾ, ਪ੍ਰਗਟ ਹੋ ਜਾਣਾ, ਇਹਨਾਂ ਵਾਸਤੇ ਇੱਕ ਸਧਾਰਨ ਮਾਮੂਲੀ ਚੀਜ਼ਾਂ ਹੁੰਦੀਆਂ। ਆਮ ਲੋਕਾਂ ਦੇ ਤੇ ਬੜੀਆਂ ਦੁਰਲੱਭ ਹੈ, ਪਰ ਜਿਹੜੇ ਉਹ ਗਿਆਨਵਾਨ ਪੁਰਸ਼ ਹਨ, ਕਿਉਂਕਿ ਬੁੱਧੀਜੀਵੀ ਜਿਹੜੇ ਇਹਨਾਂ ਤੱਤਾਂ ਨੂੰ ਸਮਝ ਨਹੀਂ ਸਕਦੇ। ਇਹ ਤਾਂ ਜਿਹੜੇ ਕਮਾਈ ਕਰਦੇ ਆ, ਤੁਸੀਂ ਕਰੋ, ਤੁਸੀਂ ਐਸੇ ਕ੍ਰਿਸ਼ਮੇ ਦੇਖੋਗੇ, ਤੁਹਾਨੂੰ ਅਨੁਭਵ ਹੋਊਗਾ। ਉਹ ਦੱਸਣ ਵਾਲੀਆਂ ਗੱਲਾਂ ਨੇ, ਉਹ ਜਿਹੜਾ ਦੇਖਦਾ ਸਮਝਦਾ ਉਹਦੇ ਸਮਝਣ ਵਾਲੀਆਂ ਗੱਲਾਂ ਹਨ। ਇਹ ਬਾਣੀ ਵਿੱਚ ਤਾਕਤਾਂ ਹਨ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਜੋੜੇ ਝਾੜਨ ਵਾਲਿਆਂ ਦੇ ਬਿਆਨ।